ਬਖਤ ਕਮ ਚੂ ਬਖੀਲ ਗਾਫਿਲ ਬੇ ਨਜ਼ਰ ਬੇ ਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾ ਪਾਖਾਕ ਡੰਡੋਤ ਬੰਧਨ ਅਨਿਕ ਵਾਰ ਸਰਬ ਕਲਾ ਸਮਰੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨ ਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਅੰਦਰ ਪਿਛਲੇ ਕੁਛ ਦਿਨਾਂ ਤੋਂ ਦਸ਼ਮੇਸ਼ ਪਿਤਾ ਜੀ ਦੇ ਪਾਵਨ ਪਵਿੱਤਰ ਜੀਵਨ ਔਰ ਉਹਨਾਂ ਦੀ ਰਚਨਾ ਵਿੱਚੋਂ ਆਪਾਂ ਵਿਚਾਰਾਂ ਸਾਂਝੀਆਂ ਕਰਦੇ ਆ ਰਹੇ ਹਾਂ। ਦਸ਼ਮੇਸ਼ ਪਾਤਸ਼ਾਹ ਜੀ ਨੇ ਆਪਣੀ ਰਚਨਾ ਤੋਂ ਬਚਿੱਤਰ ਨਾਟਕ ਵਿੱਚ ਇਹ ਜੋ ਸ਼ਬਦ ਉਚਾਰਨ ਕੀਤੇ ਨੇ, ਚਿਤ ਨਾ ਭਇਓ ਹਮਰੋ ਆਵਨ ਕੈ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਇਸ ਦੇ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਆਪਾਂ ਕੁਛ ਵਿਚਾਰ ਕਰ ਸਕੀਏ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਸ ਰਚਨਾ ਦੇ ਮੁਤਲਕ ਅਸੀਂ ਇਹ ਪੜ੍ਹਦੇ ਸੁਣਨੇ ਆ ਕਿ ਇਹ ਚੁਭੀ ਹੋਈ ਸੁਰਤ ਇਹ ਵਿਛੋਕੜੇ ਜਨਮ ਦੀ ਘਟਨਾ ਹੈ, ਪਰ ਜਦੋਂ ਅਸੀਂ ਬਾਣੀ ਦੀ ਰੋਸ਼ਨੀ ਚ ਦੇਖਨੇ ਆ, ਬਚਿੱਤਰ ਨਾਟਕ ਵਿੱਚ ਇਹ ਸ਼ਬਦ ਪ੍ਰਵਾਨ ਹੈ, ਹਜ਼ੂਰ ਦੀ ਇਸ ਜਾਮੇ ਵਿੱਚ ਵੀ ਪਟਨਾ ਸਾਹਿਬ ਦੀ ਧਰਤੀ ਤੋਂ ਲੈ ਕੇ ਤੇ ਹਜ਼ੂਰ ਸਾਹਿਬ ਦੀ ਜ਼ਮੀਨ ਧਰਤੀ ਤੱਕ ਜ਼ਿੰਦਗੀ ਵਿੱਚ ਕੋਈ ਮੌਕਾ ਐਸਾ ਨਹੀਂ ਆਇਆ ਕਿ ਜਦੋਂ ਉਹਨਾਂ ਦੀ ਸੁਰਤ ਪਰਮਾਤਮਾ ਦੇ ਚਰਨਾਂ ਵਿੱਚੋਂ ਉਖੜੀ ਹੋਵੇ। ਚੁਭੀ ਹੋਈ ਸੁਰਤ ਇੱਕ ਸਮਾਧੀ ਹੈ, ਪਰ ਸਮਾਧੀ ਦਾ ਅਰਥ ਜਦੋਂ ਸਾਡੇ ਕੰਨਾਂ ਵਿੱਚ ਇਹ ਸ਼ਬਦ ਗੂੰਜਦਾ ਹੈ ਸਮਾਧੀ ਜਾਂ ਸਮਾਧ, ਤੇ ਮਨ ਚ ਖਿਆਲ ਉਪਜਦਾ ਹੈ कोई नेत्र बंद करके बैठा, अडोल टिकिया होया, चौंकड़ा मार के बैठा, ते उस लई शब्द वरत्या गया कि ए समाधि दे विच स्थित है। पर गुरमत दी रोशनी विच जिथे शरीर दे टिका नाल अंदर दा टिका अत लाजमी है, उथे जे अंदर टिक गया ते याद रखो फिर बाहर मुखी खो के विचरदिया होया भी अंदर कदी खिंडदा नहीं। फिर इस बेनती नू मेरी नू समझियो कि अपने अंदर नू टिकाण लई शरीर दा टिकाओ अत जरूरी है, पर शरीर टिके उस नाल अंदर भी टिक जाए। ते जिस दिन अंदर टेक गया, जिस दिन अंदर उस मालक दे चरना विच ओदे शब्द विच सुरत खुब गई, ते फिर नेत्र खोल के विचरदिया होया भी ओ सुरत जेड़ी है ओ कदी प्रभु दे चरना चो टुटदी नहीं। क्योंकि कई बार सी ए शब्द कह देने हैं कि लो नाम ता चलदे फिरदे भी जप लेना चाहिए, कोई शक नहीं। उठत बैठत सोवत नाम, कहो नानक जन कै सद कहां। पर आप स्याणे बैठे हो, साधना एक ऐसी अवस्था है कि जिस विच अंदर नू पकान दे लई, अंदर नू चलान दे लई कुछ ना कुछ टिका विच आके ही करना पैंदा है। इत्थे एक उदाहरण है, सिद्धी घरां च असीं वेखने आ कि जिस वेले दुध गर्म करके जाग लाई जांदी है, कदी भी किसे परिवार विच किसे बीबी ने किसे भैन ने जाग लाण तो बाद ए नहीं कहा कि हुण 10 मिनटां बाद मधाणी पाओ ते मक्खण अपने आप बाहर आ जाएगा। दूसरा, जे आपां दुध नूं पानी दे विच मिलावांगे ते पानी दे उपर दुध तरदा नहीं, पानी नल बिल्कुल मिल जाएगा। ते जे चाहिए भी ए दुध पानी दे उपर तरे, इकला दुध नहीं तरेगा, उसनू जाग लान तो बाद कदी भी किसे ने 2-4 मिनट अद्धे घंटे बाद नहीं रिड़किया। स्याल दे दिना विच ता अपने पिंडा विच घरां विच जाग लान तो बाद माइया चाटी दे चार चुफेरे कई वरी गर्म कपड़ा भी लपेट देंदियां सन कि ए दुध टिका विच आ के जम जाए। 8-9 घंटे 10 घंटे ओनू कोई छूंदा नहीं, ओनू कोई खिलांदा नहीं, ते ओ दुध जम गया। ते जदों मदानी पा के उसनू रिड़किया, ओदे विच्चों मक्खण निकलिया, ए आखर ओही दुध है जेड़ा पानी दे विच मिलाया, पानी उत्ते तरदा नहीं, पर जदो एदे विच तत मक्खन निकलिया ते मक्खन दा पेड़ा कट के भांडे पानी नाल भरे कोई विच पाया ते मक्खन पानी दे उत्ते तर लग पिया, दुध नहीं तरिया, दुध पानी च मिलिया रहा, मक्खन ही तरिया। पर मक्खन साधना तो बाद उपजे है, मक्खन ओ तां प्रगट होया पहला जाग लगी ते जाग तो बाद दुध टिकिया। टिकन तो बिना मक्खन नहीं प्रगट हो सकिया, रिड़कन तो बिना। सच जान ए मनुख, तू राम की अंश है, तू भव सागर नू जरूर तर सकना है, पर आ बाहर दे मुखी इंद्रियां ते वासना विच प्रवृत्त होके नहीं। शब्द दी जाग लग गई ते साधना करी तत आया ते इस भव सागर नू भी तर सकना है। इकला दुध नहीं, मक्खन की पानी दे ऊपर तरदा है। हजूर दी बाणी विच गुरु गोबिंद सिंह सच्चे पातशाह जी ओना दी समाधि, खिमा करियो सनातन विचारधारा वाली समाधि नहीं कि नेत्र बंद करके बैठे ने असा की लेना है संसार तों। ते देखो आप बाणी पढ़न वाले बैठे हो, इत्थे तां जेड़ा टिक के बैठा सी सिर्फ अपने अंदर दा स्वाद करा माता एक दूजे नूं थले नीवा दिखाना। हजूर ने तां पहाड़ ते पहुंचे के भी कहा ਕਹਿਣ ਲੱਗੇ ਗੱਲਾਂ ਤੁਸੀਂ ਥੱਲੇ ਰਾਜ ਪ੍ਰਬੰਧ ਦੀਆਂ ਪੁੱਛਦੇ ਹੋ, ਬੈਠੇ ਕੰਦਰਾਂ ਵਿੱਚ ਹੋ, ਪਿੰਡੇ ਤੇ ਸਵਾਹ ਮਲਣ ਵਾਲਿਓ, ਇਹਨਾਂ ਸਮਾਧੀਆਂ ਨਾਲ ਗੱਲ ਨਹੀਂ ਬਣਨੀ। ਸਮਾਧੀ ਤਾਂ ਸੰਸਾਰ ਵਿੱਚ ਰਹਿੰਦਿਆਂ ਕਾਇਮ ਚਾਹੀਦੀ ਹੈ। ਤਾਂ ਹੀ ਭਾਈ ਸਾਹਿਬ ਦੀ ਰਚਨਾ ਵਿੱਚ ਕਿ ਸਿੱਧ ਛਿਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ, ਇਹਦਾ ਮਤਲਬ ਲੋੜ ਸੀ ਉਹਨਾਂ ਬੰਦਿਆਂ ਦੀ। ਇਹ ਕਿਉਂ ਸ਼ਬਦ ਕਹਿ ਭਾਈ ਸਾਹਿਬ ਦੀ ਰਚਨਾ ਵਿੱਚ ਸਿੱਧਾਂ ਲਈ ਕਹਿ, ਆਮ ਬੰਦੇ ਲਈ ਨਹੀਂ, ਕਿਉਂਕਿ ਸਿੱਧ ਸਾਧਨਾ ਕਰ ਰਹੇ ਨੇ, ਉਹ ਅੰਦਰ ਦੀ ਯਾਤਰਾ ਤੇ ਨਿਕਲੇ ਨੇ, ਪਰ ਜਿਸ ਯਾਤਰਾ ਰਹੀ ਉਹ ਮੰਜ਼ਿਲ ਮਿੱਥੀ ਬੈਠੇ ਨੇ। ਬਾਬਾ ਜੀ ਨੇ ਕਿਹਾ ਇਹ ਮੰਜ਼ਿਲ ਸਵੀਕਾਰ ਨਹੀਂ। ਸਿੱਧ ਛਿਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ, ਜੋਗੀ ਗਿਆਨ ਵਿਖੂਣਿਆ, ਨਿਸਦਿਨ ਅੰਗ ਲਗਾਏ ਨਿਸ਼ਾਰਾ, ਬਾਜ ਗੁਰੂ ਡੁੱਬਾ ਜਗ ਸਾਰਾ। ਉਹਨਾਂ ਨੂੰ ਵੀ ਹਜ਼ੂਰ ਨੇ ਕਿਹਾ, ਪਰ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੀ ਸੁਰਤ ਚੁਭੀ ਹੈ, ਉਹ ਚੁਭੀ ਕੋਈ ਸੁਰਤ ਖੇਮ ਕੁੰਡ ਵਿੱਚ ਹੀ ਕੇਵਲ ਨਹੀਂ, ਇਹ ਤਰਕ ਨਹੀਂ ਸਮਝਿਓ, ਉਹ ਇੰਨੀ ਕੁ ਸੁਰਤ ਚੁਭੀ ਹੈ ਕਿ ਕੋਈ ਥਾਂ ਐਸੀ ਨਹੀਂ ਜਿੱਥੇ ਹਜ਼ੂਰ ਦੀ ਸੁਰਤ ਕਿਤੇ ਅੰਦਰੋਂ ਉਖੜੀ ਹੋਵੇ। ਉਸ ਚੁਭੀ ਕੋਈ ਸੁਰਤ ਸੰਬੰਧੀ ਬਾਣੀ ਵਿੱਚ ਹਜ਼ੂਰ ਨੇ ਬੇਅੰਤ ਪ੍ਰਮਾਣ ਦਿੱਤੇ ਨੇ ਕਿ ਚੁਭੀ ਕੋਈ ਸੁਰਤ ਕੀ ਹੈ। ਆਮ ਤੌਰ ਤੇ ਅਸੀਂ ਵਿਆਖਿਆ ਕਰਦੇ ਇੱਕ ਇੱਕ ਗੁਣ ਲੈ ਕੇ ਗੱਲ ਕਰਨੇ ਆ ਕਿ ਗੁਰੂ ਗੋਬਿੰਦ ਸਿੰਘ ਮਹਾਨ ਜਰਨੈਲ ਨੇ, ਆਮ ਤੌਰ ਤੇ ਵਿਦਵਾਨ ਇਹ ਸ਼ਬਦ ਵਰਤਦੇ ਨੇ, ਗੁਰੂ ਗੋਬਿੰਦ ਸਿੰਘ ਜੀ ਸਮਾਜ ਸੁਧਾਰਕ ਨੇ, ਕੋਈ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਮਹਾਨ ਯੋਧੇ ਨੇ। ਇਹ ਸਾਰੀਆਂ ਗੱਲਾਂ ਚੰਗੀਆਂ ਨੇ, ਪਰ ਇਸ ਤੋਂ ਪਹਿਲਾਂ ਯਾਦ ਰੱਖਿਓ, ਇਹ ਸਾਰੀਆਂ ਤਾਂ ਨੇ ਜੇ ਸੁਰਤ ਚੁਭੀ ਹੋਈ ਹੈ। ਤਾਂ ਜੇ ਸੁਰਤ ਨਹੀਂ ਤੇ ਫਿਰ ਕੀ ਗੁਰੂ ਸਾਹਿਬ ਨੇ ਆਪਣੀ ਰਚਨਾ ਵਿੱਚ ਯੋਧਿਆਂ ਦਾ ਜ਼ਿਕਰ ਨਹੀਂ ਕੀਤਾ? ਅਸੀਂ ਉਸ ਦਿਨ ਵੀ ਇਹ ਬਚਨ ਪੜ੍ਹੇ ਸਨ, ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ। ਜਰਨੈਲ ਤਾਂ ਉਹ ਵੀ ਨੇ ਪਰ ਸੁਰਤ ਵਾਲੇ ਨਹੀਂ। ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਖਿੰਸਤ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ, ਜਾਤ ਵਿਚਾਰੇ ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਧਾਰੇ। ਜਿਨ੍ਹਾਂ ਦੇਸ਼ ਜਿੱਤ ਲੈ, ਦਿਸ਼ਾਨ ਜਿੱਤ ਲੈ, ਜਿਨ੍ਹਾਂ ਦੇ ਸਾਹਮਣੇ ਕੋਈ ਬੋਲ ਨਹੀਂ ਸਕਦਾ, ਤੇ ਉਹਨਾਂ ਵਰਗੇ ਭੂਤ ਭਵਿੱਖ ਭਵਾਨ ਵਿੱਚ ਬੇਅੰਤ ਹੋਏ ਹੋਣਗੇ ਤੇ ਖਹਿਣ ਵੀ, ਪਰ ਸਤਿਗੁਰੂ ਨੇ ਕਿਹਾ ਨਹੀਂ, ਸੁਰਤੀ ਪੱਲੇ ਕੋਈ ਨਹੀਂ, ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤਲੇ ਸਮੇਂ, ਅੰਤ ਕੇ ਅੰਤ ਕੇ ਦਾ ਅਰਥ ਹੈ ਜਮਦੂਤ, ਅੰਤ ਕੇ ਧਾਮ ਸੁਧਾਰੇ। ਅੰਤਲੇ ਸਮੇਂ ਸੁਰਤੀ ਤੋਂ ਬਿਨਾਂ ਏਡੇ ਵੱਡੇ ਜੇਤੂ ਵੀ ਜਮਾਂ ਦੇ ਘਰ ਨੂੰ ਚਲੇ ਗਏ। ਇੱਕ ਦੋ ਹੋਰ ਬਾਣੀ ਵਿੱਚੋਂ, ਹਜ਼ੂਰ ਦੀ ਵਿੱਚੋਂ ਹੀ ਅਸੀਂ ਇਹ ਅੰਮ੍ਰਿਤ ਬੋਲ ਸਤਿਗੁਰੂ ਦੇ ਪੜ੍ਹਨੇ ਹਾਂ ਕਿ ਸ਼ੁੱਧ ਸਿਪਾਹ ਜੇ ਕਹੀਏ ਜੀ ਇਕੱਲੇ ਉਹ ਜੇਤੂ ਸਨ, ਤੇ ਜੇਤੂਆਂ ਦਾ ਤਾਂ ਖੰਡਨ ਹਜ਼ੂਰ ਸਵਈਆਂ ਚ ਪੈ ਕਰਦੇ ਨੇ, ਤੇ ਜੇ ਕਹੀਏ ਜੀ ਉਹ ਸੂਰਮੇ ਸਨ ਜੀ, ਤੇਗ ਦੇ ਧਨੀ ਸਨ, ਤੇ ਹਜ਼ੂਰ ਕਹਿੰਦੇ ਨੇ ਇੱਥੇ ਬੜੇ ਤੇਗ ਦੇ ਧਨੀ ਆਏ, ਇੱਥੇ ਸ਼ੁੱਧ ਸਿਪਾਹ ਦੁਰੰਤ ਦੁਬਾ ਸੋ ਸਾਜ ਸੁਣਾ ਦੁਰਜਾਨ ਦਲੇਂਗੇ, ਭਾਰੀ ਗੁਮਾਨ ਭਰੈ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਖਲੈਂਗੇ, ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ, ਸ਼੍ਰੀਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੈਂਗੇ। ਏਡੇ ਵੱਡੇ ਸੂਰਮੇ ਉਹ ਯੋਧੇ ਸਨ, ਤੇ ਸਤਿਗੁਰੂ ਨੇ ਇੱਕ ਬਚਨ ਹੋਰ ਕਿਹਾ, ਕਹਿਣ ਲੱਗੇ ਜਿਹੜੇ ਸੁਰਤ ਕਰਕੇ ਕਾਇਮ ਨਹੀਂ, ਉਹ ਭਾਵੇਂ ਆਪਣੇ ਸੀਨੇ ਤੇ ਫੱਟ ਵੀ ਜਰ ਲੈਣ, ਵੀਰ ਅਪਾਰ ਵੱਡੇ ਬਰਿਆਰ ਅਬਚਾਰਾ ਸਾਰ ਕੀ ਧਾਰ ਪਛਈਆ, ਤੋਰਤ ਦੇਸ਼ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੋ ਤੋੜ ਨਖਾਰ ਸੋ ਬਾਤਨ ਗੀ ਚਕਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੋ ਏਕ ਦਵਈਆ। ਕਹਿੰਦੇ ਨੇ ਕਈ ਭਿਖਾਰੀ ਤੁਰੇ ਫਿਰਦੇ ਨੇ, ਇੱਥੇ ਸ਼ਬਦ ਭਿਖਾਰੀ ਵਰਤਿਆ, ਸੂਰਮਾ ਕੋਈ ਛੋਟਾ, ਇਹਦੇ ਅਖਰੀ ਅਰਥ ਥੋੜੇ ਜੇ ਕਰ ਲਈਏ ਕਿ ਉਹ ਜਿਹੜਾ ਕਹਿ ਮੇਰੇ ਮੁੱਖ ਉੱਤੇ ਭਾਵੇਂ ਤਲਵਾਰ ਮਾਰ ਦਿਓ ਨੇਜਾ ਮਾਰ ਦਿਓ ਪਰਵਾਹ ਹੀ ਕੋਈ ਨਹੀਂ, ਜਿਹੜਾ ਇਹ ਕਹਿੰਦਾ ਮੈਂ ਹਾਥੀਆਂ ਦੇ ਗਰਦਨਾ ਮਲ ਦਿਆਂਗਾ। ਸੱਚੇ ਪਾਤਸ਼ਾਹ ਕਹਿਣ ਲੱਗੇ ਲੋਕ ਸੋਹਲੇ ਗਾਈ ਜਾਣਗੇ, ਵਾਹ ਜੀ ਸੂਰਮਾ। ਕਹਿਣ ਲੱਗੇ ਇੱਕ ਭਿਖਾਰੀ ਤੁਰਿਆ ਫਿਰਦਾ, ਇਹਦੀ ਕੀ ਕੀਮਤ ਹੈ? ਥੋੜੀ ਜੀ ਬੇਨਤੀ ਮੇਰੀ ਸਮਝਿਓ, ਕਿਉਂਕਿ ਅਸੀਂ ਇੱਕ ਪੱਖ ਬਹੁਤ ਜ਼ਿਆਦਾ ਰੱਖਦੇ ਹਾਂ, ਚਾਹੇ ਕਵੀਸ਼ਰ ਵੀਰ ਚਾਹੇ ਢਾਡੀ ਵੀਰ, ਹਜ਼ੂਰ ਜਰਨੈਲ ਨੇ, ਹਜ਼ੂਰ ਸੂਰਮੇ ਨੇ, ਹਜ਼ੂਰ ਯੋਧੇ ਨੇ, ਸਾਰੀਆਂ ਗੱਲਾਂ ਠੀਕ ਨੇ, ਪਰ ਚੇਤੇ ਰੱਖਿਓ ਪਹਿਲਾਂ ਸਮਾਧੀ ਵਿੱਚ ਅਸਥਿਤ ਹੈ ਗੁਰੂ, ਤੇ ਸਮਾਧੀ ਉਹ ਜਿਹੜੀਆਂ ਕੱਲੀਆਂ ਅੱਖਾਂ ਬੰਦ ਕਰਕੇ ਨਹੀਂ, ਸਮਾਧੀ ਉਹ ਜਿਹੜੀਆਂ ਅੱਖਾਂ ਖੋਲ ਕੇ ਪੁੱਤਰ ਦੇ ਟੁਕੜੇ ਵੇਖ ਕੇ ਵੀ ਰੱਬ ਦਾ ਸ਼ੁਕਰ ਵੀ ਕਰਦੀ। ਬਾਣੀ ਚ ਦੇਖੀਏ ਸੀ ਹਜ਼ੂਰ ਪੌਂਟਾ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ, ਉੱਥੇ ਇੱਕ ਬੜਾ ਸੋਹਣਾ ਬਚਨ ਸਿੱਖ ਵਿਦਵਾਨ ਲਿਖਦੇ ਨੇ ਕਿ ਹਜ਼ੂਰ ਰੋਜ਼ਾਨਾ ਯਮੁਨਾ ਦੇ ਕਿਨਾਰੇ ਬੈਠ ਕੇ ਉਸ ਪਰਮ ਪਿਤਾ ਪਰਮਾਤਮਾ ਦੀ ਸਿਫਤ ਵਿੱਚ ਅਕਾਲ ਦਾ ਸੁੱਤ ਉਹਦੀ ਸਿਫਤ ਦੀ ਬਾਣੀ ਉਚਾਰ ਰਿਹਾ। ਯਮੁਨਾ ਜਦੋਂ ਪੌਂਟਾ ਸਾਹਿਬ ਦੇ ਨਜ਼ਦੀਕ ਆਉਂਦੀ ਹੈ, ਆਪ ਸਭ ਨੂੰ ਪਤਾ ਉਹ ਸ਼ਾਂਤ ਹੈ, ਜਿਸ ਦਿਨ ਪਾਣੀ ਬਹੁਤ ਜ਼ਿਆਦਾ ਆਇਆ ਹੋਵੇ ਉਸ ਦਿਨ ਵੀ ਆਪ ਦੇਖੋਗੇ ਕਿ ਉਹ ਬਿਲਕੁਲ ਸ਼ਾਂਤ ਹੈ। ਹੁਣ ਅਸੀਂ ਯਤਨ ਕਰਨੇ ਹਾਂ, ਤੁਸੀਂ ਜਿਸ ਮੁਲਕ 'ਚ ਬੈਠੇ ਹੋ ਇਹ ਲੋਕ ਕਿਤਨੀ ਕੁ ਤਰੱਕੀ ਕਰ ਗਏ, ਸਭ ਤੋਂ ਵੱਧ ਗਿਣਤੀ ਈਸਾਈਆਂ ਦੀ ਹੈ, ਭਾਵੇਂ ਉਹ ਕੈਥੋਲਿਕ ਨੇ, ਭਾਵੇਂ ਉਹ ਦੂਸਰੇ ਨੇ ਜਾਂ ਮੋਰਮਨ ਨੇ, ਪਰ ਇੱਕ ਗੱਲ ਤਾਂ ਜਦੋਂ ਈਸਾ ਦੀ ਗੱਲ ਚੱਲੇਗੀ ਕਿ ਈਸਾ ਜੀ ਨੂੰ ਸਪਰਸ਼ ਕਰਨ ਨਾਲ ਦੁੱਖ ਕੱਟੇ ਜਾਂਦੇ ਨੇ, ਈਸਾ ਜੀ ਨੂੰ ਆ ਕਰਨ ਦੇ ਨਾਲ ਬੰਦੇ ਦਾ ਜੀਵਨ ਚੇਂਜ ਹੋ ਜਾਂਦਾ ਹੈ, ਉਹ ਇੰਨੇ ਬੰਦੇ ਹਰ ਗੱਲ ਤਰਕ ਨਾਲ ਕਰਨ ਵਾਲੇ, ਜਦੋਂ ਧਰਮ ਦੀ ਗੱਲ ਆਈ ਚੇਤੇ ਰੱਖੋ ਉਹਨਾਂ ਨੇ ਤਰਕ ਨੂੰ ਇੱਕ ਪਾਸੇ ਰੱਖ ਕੇ ਉਹਨੂੰ ਸਾਰੀ ਜ਼ਿੰਦਗੀ ਪਹਿਲਾਂ ਵੀ ਅਪਣਾਇਆ ਤੇ ਹੁਣ ਵੀ ਅਪਣਾਇਆ ਤੇ ਅਗਾਂਹ ਵੀ ਅਪਣਾਈ ਰੱਖਣਗੇ। ਧਰਮ ਵਿਸ਼ਵਾਸ ਦਾ ਨਾਮ ਹੈ, ਧਰਮ ਤਰਕ ਦਾ ਨਾਮ ਨਹੀਂ। ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਹੈ, ਸਾਡਾ ਵਿਦਵਾਨ ਉੱਠਦਾ ਕੋਈ ਉਹ ਪਹਿਲਾਂ ਇਹ ਸੱਦ ਕਰਦਾ ਜਿਹੜੀਆਂ ਆਹ ਸਾਖੀਆਂ ਨੇ, ਜਿਹੜੀਆਂ ਆਹ ਗੱਲਾਂ ਨੇ, ਇਹ ਕੀ ਸਾਇੰਸ ਇਹਨੂੰ ਮੰਨਦੀ ਹੈ? ਮਾੜੀ ਗੱਲ ਨਹੀਂ, ਸਾਇੰਸ ਦੀ ਗੱਲ ਬਹੁਤ ਚੰਗੀ ਹੈ, ਪਰ ਚੇਤੇ ਰੱਖੋ ਧਰਮ ਇੱਕ ਐਸੀ ਦਾਤ ਹੈ, ਵਿਸ਼ਵਾਸ ਇੱਕ ਐਸੀ ਦਾਤ ਹੈ ਜਿੱਥੇ ਬੰਦੇ ਦਾ ਬੌਧਿਕ ਗਿਆਨ ਕਦੀ ਨਹੀਂ ਪਹੁੰਚ ਸਕਦਾ। ਭਾਈ ਸਾਹਿਬ ਨੇ ਤਾਂ ਹੀ ਸ਼ਬਦ ਕਹੇ ਸਨ, ਕਹਿਣ ਲੱਗੇ ਜਿੰਨਾ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਢੱਠੀ, ਜਿੱਥੇ ਅਕਲ ਖਤਮ ਹੁੰਦੀ ਹੈ ਉੱਥੇ ਰੂਹਾਨੀਅਤ ਦੀ ਯਾਤਰਾ ਸ਼ੁਰੂ ਹੁੰਦੀ ਹੈ, ਜਿੱਥੇ ਅਕਲ ਵਾਲੇ ਚੁੱਪ ਕਰ ਜਾਂਦੇ ਨੇ ਉੱਥੇ ਰੂਹਾਨੀਅਤ ਵਾਲਾ ਬੋਲਣਾ ਸ਼ੁਰੂ ਕਰਦਾ ਹੈ। ਜਿੰਨਾ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਢੱਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਨ ਡਿੱਠ ਨਾਲ ਬੁੱਲ ਲੱਗ ਜਾਣ ਉੱਥੇ, ਰਸਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ, ਤੇ ਗਿਆਨੀ ਸਾਨੂੰ ਹੋੜਦਾ ਵਹਿਮੀ ਢੋਲਾ ਆਖਦਾ, ਗਿਆਨੀ ਸਾਨੂੰ ਹੋੜਦਾ ਰੋਕਦਾ, ਕਿਸ ਪਾਸੇ ਤੁਰ ਪਿਆ ਕਮਲਾ ਹੋਣੀ, ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ, ਮਾਰੇ ਗਏ ਨੇ ਉਹ ਜਿੰਨਾਂ ਲਾਈਆਂ ਬੁੱਧੋਂ ਪਾਰ ਤਾਰੀਆਂ, ਤੇ ਕਮਾਈ ਵਾਲਾ ਕਹਿੰਦਾ ਬੈਠ ਵੇ ਗਿਆਨੀ ਬੁੱਧੀ ਮੰਡਲੇ ਦੇ ਕੇ ਦੇਸ਼ ਵਿੱਚ ਕੈਦ ਵਿੱਚ, ਵਲਵਲੇ ਦੇ ਦੇਸ਼ ਮੇਰੀਆਂ ਲੱਗ ਗਈਆਂ ਯਾਰੀਆਂ, ਤੂੰ ਟਿਕ ਆਪਣੇ ਪਿੰਜਰੇ ਵਿੱਚ, ਤੂੰ ਬਾਹਰ ਨਹੀਂ ਨਿਕਲ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੀ ਸਮਾਧੀ ਕਦੀ ਦੇਖੋ, ਜੇ ਪੌਂਟਾ ਸਾਹਿਬ ਦੀ ਧਰਤੀ ਨੇੜੇ ਯਮੁਨਾ ਨਿਕਲਦੀ ਹੈ ਉਹ ਸ਼ਾਂਤ ਹੈ, ਕਿਉਂ ਨਹੀਂ ਸ਼ਾਂਤ ਹੋਵੇਗੀ? ਉਹਨੂੰ ਕਲਗੀ ਵਾਲੇ ਦੀ ਛੋਹ ਮਿਲੀ ਹੈ। ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਬਹੁਤ ਸੋਹਣੀ ਲੇਖ ਲਿਖਿਆ ਸੀ, ਸ਼ਾਇਦ ਉਹ ਖੁੱਲ੍ਹੇ ਮੈਦਾਨ ਵਿੱਚ ਹੈ, ਕਿ ਕਲਗੀ ਵਾਲੇ ਦੀ ਛਬੀ ਉਸ ਬੰਦੇ ਦੀ ਉਡਾਰੀ ਹੈ। ਮੈਂ ਤਾਂ ਉਸ ਨੂੰ ਵਾਰ ਵਾਰ ਕੋਟ ਕਰਨਾ ਹੁੰਦਾ, ਕਿਉਂਕਿ ਪ੍ਰੋਫੈਸਰ ਪੂਰਨ ਸਿੰਘ ਇਹ ਭਗਤ ਪੂਰਨ ਸਿੰਘ ਨਹੀਂ ਤੇ ਨਾ ਅੱਜ ਦਾ ਕੋਈ ਸੱਜਣ, ਇਹ ਉਹ ਬੰਦਾ ਹੈ ਜਿਹੜਾ ਸੱਚੀ ਮੁੱਚੀ ਸੁਰਤ ਨੂੰ ਸਮਝਦਾ, ਨਾਮ ਜਪਣ ਵਾਲਾ, ਨਾਮ ਰਸੀ ਹੈ। ਉਹਨੇ ਖਿਆਲ ਦਿੱਤਾ ਆਪਣਾ, ਕਹਿੰਦਾ ਮੈਂ ਸਤਲੁਜ ਦੇ ਕਿਨਾਰੇ ਬੈਠਾ ਵਾਂ, ਕਾਗਜ਼ ਲਿਆ, ਆਨੰਦਪੁਰ ਸਾਹਿਬ ਵੱਲ ਦੇਖਣਾ ਤੇ ਮੈਂ ਤਸਵੀਰ ਬਣਾਉਣਾ ਵਾਂ, ਤੇ ਤਸਵੀਰ ਬਣਾਉਣ ਤੋਂ ਬਾਅਦ ਇੱਕੋ ਦਮ ਨੂੰ ਸਾਹਮਣੇ ਰੱਖ ਕੇ ਦੇਖ ਕੇ ਕਹਿੰਦਾ ਨਹੀਂ, ਅਕਾਲ ਦੇ ਸੁੱਤ ਦੀ ਇਹ ਤਸਵੀਰ ਨਹੀਂ ਹੋ ਸਕਦੀ, ਜਲ ਦੇ ਵਿੱਚ ਪ੍ਰਵਾਹ ਕਰ ਦੇਣਾ ਵਾਂ, ਮੈਂ ਬਣਾਈ ਜਾਂਦਾ ਵੇਖਣਾ ਵਾਂ, ਮਨ ਦੀ ਸੰਤੁਸ਼ਟੀ ਨਹੀਂ ਹੁੰਦੀ ਤੇ ਮੈਂ ਫਿਰ ਪਾਣੀ 'ਚ ਜਲ ਪ੍ਰਵਾਹ ਕਰ ਦੇਣਾ। ਤੇ ਲੋਕ ਲੰਘਣ ਵਾਲੇ ਕਹਿੰਦੇ ਨੇ ਅੱਧੀ ਜ਼ਿੰਦਗੀ ਤਸਵੀਰਾਂ ਬਣਾਉਂਦਾ ਰਿਹਾ, ਅੱਧੀ ਜ਼ਿੰਦਗੀ ਸਿੱਖਦਾ ਰਿਹਾ, ਪਰ ਮਰ ਜਾਣੇ ਨੂੰ ਬਣਾਉਣੀ ਇੱਕ ਵੀ ਨਾ ਆਈ। ਉਹ ਸ਼ਬਦ ਬੜੇ ਪੇਂਡੂ ਜਨ, ਮੋਏ ਨੂੰ ਇੱਕ ਵੀ ਬਣਾਉਣੀ ਨਾ ਆਈ। ਕਹਿੰਦਾ ਮੈਂ ਕਿਹਾ ਛੱਡੋ ਰੰਗਾਂ ਦਾ ਡੱਬਾ, ਛੱਡੋ ਬੁਰਸ਼ ਤੇ ਛੱਡੋ ਕਾਗਜ਼। ਕਹਿੰਦਾ ਮੈਂ ਸਤਲੁਜ ਨੂੰ ਪੁੱਛ ਲੈਣਾ ਭਰਾਵਾ, ਤੇਰੇ ਵਿੱਚ ਚੋਜੀ ਪ੍ਰੀਤਮ ਕਈ ਵਾਰੀ ਆਰ ਪਾਰ ਹੋਏ, ਜਦੋਂ ਤੇਰੇ ਵਿੱਚੋਂ ਲੰਘੇ ਸਨ ਤੂੰ ਉਦਨ ਦਾ ਪ੍ਰਵਾਹਤ ਹੈ, ਮੈਨੂੰ ਦੱਸ ਜਦੋਂ ਕਾਫਲੇ ਤੇਰੇ ਕੋਲੋਂ ਲੰਘੇ ਮੇਰੇ ਸਤਿਗੁਰੂ ਦੀ ਛਵੀ ਕੈਸੀ ਸੀ, ਕਿਹੋ ਜਿਹਾ ਉਹਨਾਂ ਦਾ ਸਵਰੂਪ ਸੀ। ਕਹਿੰਦਾ ਉਹ ਖਾਮੋਸ਼ ਚੁੱਪ ਪਰਤ ਕੇ ਕਹਿੰਦੇ ਮੈਂ ਚਲਾ ਗਿਆ ਪਾਉਂਟਾ ਸਾਹਿਬ ਦੀ ਕਲੰਦਰੀ ਨੂੰ ਯਮੁਨਾ ਨੂੰ ਪੁੱਛਿਆ ਕਿ ਤੇਰੇ ਕਿਨਾਰੇ ਤਾਂ ਢਾਲਾਂ ਭਰ ਭਰ ਕੇ ਕਵੀਆਂ ਦੀਆਂ ਝੋਲੀਆਂ ਭਰੀਆਂ, ਮੈਨੂੰ ਤੂੰ ਹੀ ਬੋਲ ਕੇ ਦੱਸ ਕਿ ਜਿੱਦਣ ਤੇਰੇ ਵਿੱਚ ਮੁਬਾਰਕ ਚਰਨ ਪਏ ਉਦਣ ਸਤਿਗੁਰੂ ਦਾ ਸਵਰੂਪ ਕੈਸਾ ਸੀ, ਛਵੀ ਕਿਹੋ ਜਿਹੀ। ਕਹਿੰਦਾ ਉਹ ਵੀ ਚੁੱਪ। ਕਹਿੰਦਾ ਮੈਂ ਪਟਨੇ ਦੀ ਗੰਗਾ ਤੋਂ ਪੁੱਛ ਲਾਂ ਕਿ ਤੇਰੇ ਵਿੱਚ ਤਾਂ ਹਜ਼ੂਰ ਬਾਲ ਵਰੇਸ਼ ਵਿੱਚ ਆਏ ਖੇਡਦੇ ਰਹੇ, ਤੈਨੂੰ ਵੀ ਛੂਹ ਪ੍ਰਾਪਤ ਹੋਈ, ਤੂੰ ਹੀ ਦੱਸ ਕਿ ਜਦੋਂ ਬਾਲਾ ਪ੍ਰੀਤਮ ਕੰਗਣ ਸੱਟ ਕੇ ਗਏ ਤੇ ਉਦੋਂ ਚਿਹਰੇ ਤੇ ਛਵੀ ਰੰਗ ਕਿਹੋ ਜਿਹਾ ਸੀ। ਕਹਿੰਦਾ ਗੰਗਾ ਵੀ ਚੁੱਪ, ਉਹਦੀ ਦੇਖੋ ਉਡਾਰੀ। ਕਹਿੰਦਾ ਫਿਰ ਮੈਂ ਗੋਦਾਵਰੀ ਤੋਂ ਪੁੱਛਿਆ, ਮੁਕਾਮ ਇੱਥੇ ਕੀਤਾ ਸੀ ਦ੍ਰਿਸ਼ਟਮਾਨ ਸਰੀਰ ਵਿੱਚ, ਮੈਨੂੰ ਦੱਸ ਕਿ ਉਹ ਜਦੋਂ ਇੱਥੇ ਸੱਟਿਆ ਸਾਨੇ ਬਹਾਦਰ ਸ਼ਾਹ ਦਾ ਨਗੀਨਾ, ਉਹਦਾ ਚਮਕਦਾ ਲਾਲ, ਉਦਨ ਖਜ਼ੂਰ ਦੀ ਕਿਹੋ ਜਿਹੀ ਛਵੀ ਸੀ। ਕਹਿੰਦਾ ਗੋਦਾਵਰੀ ਵੀ ਚੁੱਪ। ਕਹਿੰਦਾ ਮੈਂ ਉੱਠਿਆ, ਜਾ ਕੇ ਨਦੇੜ ਸਾਹਿਬ ਦੇ ਸ਼ਸਤਰਾਂ ਨੂੰ ਪੁੱਛਿਆ, ਤੁਸੀਂ ਸੀਨੇ ਨਾਲ ਲੱਗੇ ਸੀ, ਤੁਹਾਨੂੰ ਖੱਥਾਂ ਦੀ ਛੋਹ ਪ੍ਰਾਪਤ ਹੋਈ, ਤੁਸੀਂ ਬੋਲ ਕੇ ਦੱਸ ਦਿਓ ਜਦੋਂ ਰਣ ਤੱਤੇ 'ਚ ਚੋਜੀ ਪ੍ਰੀਤਮ ਉਤਰਦਾ ਸੀ ਉਦੋਂ ਛਵੀ ਕਿਹੋ ਜਿਹੀ ਸੀ, ਕਿਹੋ ਜਿਹਾ ਚਿਹਰਾ ਸੀ। ਕਹਿੰਦਾ ਉਹ ਵੀ ਚੁੱਪ। ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆਇਆ, ਦੇਖ ਉਸ ਬੰਦੇ ਦੀ ਉਡਾਰੀ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆਇਆ, ਮੈਂ ਪੁੱਛਿਆ ਕਿ ਸਤਲੁਜ ਚੁੱਪ, ਯਮੁਨਾ ਚੁੱਪ, ਗੰਗਾ ਚੁੱਪ, ਗੋਦਾਵਰੀ ਖਾਮੋਸ਼ ਤੇ ਸ਼ਸਤਰ ਨਹੀਂ ਬੋਲਦੇ ਪਏ। ਕਹਿੰਦੇ ਨੇ ਗੁਰੂ ਦੇ ਕੋਲੋਂ ਆਵਾਜ਼ ਆਈ ਕਿ ਜਿਨ੍ਹਾਂ ਨੂੰ ਇੱਕ ਵਾਰੀ ਛੂਹ ਮਿਲ ਜਾ ਬੋਲਣ ਜੋਗੇ ਰਹਿੰਦੀ ਕੋਈ ਨਹੀਂ। ਕੀ ਬੋਲਣਾ ਉਹਨਾਂ, ਕੀ ਬੋਲਣਗੇ ਉਹ, ਦੱਸਣਗੇ ਕੀ ਤੈਨੂੰ। ਕਹਿੰਦੇ ਨੇ ਫਿਰ ਨਾਲ ਆਵਾਜ਼ ਆਈ, ਕਾਗਜ਼ ਤੇ ਰੰਗਾਂ ਦੇ ਡੱਬੇ ਚੁੱਕ ਕੇ ਤੁਰਨ ਵਾਲਿਆ, ਉਹਦੀਆਂ ਮੂਰਤਾਂ ਕਾਗਜ਼ ਤੇ ਨਹੀਂ ਉਹ ਬਣਦੀਆਂ, ਉਹਨਾਂ ਦੀਆਂ ਮੂਰਤੀਆਂ ਨਾਮ ਰਸੀਏ ਗੁਰਮੁਖਾਂ ਦੇ ਸੀਨੇ ਵਿੱਚ ਬਣਦੀਆਂ ਨੇ। ਦਿਲ ਤੇ ਉੱਠਦੀ ਹੈ ਤਸਵੀਰ। ਤੇ ਫਿਰ ਉਹਨੇ ਅਗਲੀ ਗੱਲ ਕਹੀ, ਕਹਿੰਦਾ ਉਹ ਸੰਤ ਖਾਲਸਾ ਜਿਹੜਾ ਨਾਮ ਰਸੀਆ ਉਹਦੇ ਸੀਨੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਛਵੀ ਉਕਰਦੀ ਏ, ਨਿਕਲਦੀ ਏ। ਤੇ ਕਹਿੰਦੇ ਨੇ ਫਿਰ ਗੁਰੂ ਹੀ ਪੜਦਾ ਚੁੱਕੇ ਤਾਂ ਚੁੱਕੇ, ਦੂਜਾ ਕੌਣ ਏ ਦੁਨੀਆਂ ਦਾ ਬੰਦਾ ਅੰਦਰ ਦਾ ਪੜਦਾ ਚੁੱਕੇ। ਗੁਰੂ ਪੜਦਾ ਚੁੱਕੇ ਤੇ ਚੁੱਕੇ। ਕਹਿੰਦਾ ਜਦੋਂ ਗੁਰੂ ਪੜਦਾ ਚੁੱਕਦਾ ਤੇ ਅੰਦਰੋਂ ਤਸਵੀਰ ਕਹਿੰਦੀ ਏ ਤੂੰ ਮੈਂ, ਤੇ ਖਾਲਸਾ ਕਹਿੰਦਾ ਮੈਂ ਤੂੰ। ਦੇਖੋ ਦੇ ਤਰੀਕਾ ਵੀ ਗੁਰੂ ਸਿੱਖ ਦੇ ਅੰਦਰ ਵਰਤਦਾ ਹੈ। ਕਹਿੰਦਾ ਮੈਂ ਚੁੱਕਿਆ ਡੱਬਾ ਪਰਾਂ ਸਟਿਆ, ਉੱਠੋ ਮਨਾ ਮਿਲ ਕੋਈ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਨੂੰ, ਉਹਦੇ ਸੀਨੇ ਵਿੱਚ ਗੁਰੂ ਗੋਬਿੰਦ ਸਿੰਘ ਬੈਠਾ ਹੈ, ਉਹਦੇ ਅੰਦਰ ਹੈ। ਹਜ਼ੂਰ ਪਾਉਂਟਾ ਸਾਹਿਬ ਗਏ, ਮੈਂ ਖਿੰਨ ਵਿੱਚੋਂ ਨਿਕਲਿਆ ਤੇ ਗੁਰੂ ਜੀ ਨੇ ਕਿਹਾ ਸੀ ਕਿ ਮੈਂ ਤੇਰੇ ਮਹੱਲ ਵਿੱਚ ਨਹੀਂ ਰਹਿਣਾ, ਮੈਂ ਤੇਰੇ ਇਮਾਰਤ ਵਿੱਚ ਤੇਰੀ ਮੰਜੀ ਤੇ ਨਹੀਂ ਬੈਠਣਾ, ਬਸ ਮੈਨੂੰ ਇੱਕ ਕੰਮ ਕਰੀ, ਆਪਣੇ ਸੀਨੇ 'ਚ ਥਾਂ ਦੇ ਦੀ, ਅੰਦਰ ਬਿਠਾ ਲਈ, ਮੈਂ ਤੇਰੇ ਚਿਹਰੇ ਵਿੱਚੋਂ ਲੋਕਾਂ ਨੂੰ ਦੱਸਣਾ ਚਾਹੁੰਦਾ ਵਾਂ ਮੈਂ ਕਿਤੇ ਨਹੀਂ ਗਿਆ, ਮੈਂ ਆਪਣੇ ਖਾਲਸੇ ਦੇ ਅੰਦਰ ਬੈਠਾ ਵਾਂ। ਇਹੀ ਕਾਰਨ ਅਸੀਂ ਜਦੋਂ ਬਾਹਰ ਦੇ ਚਿੰਨ੍ਹ ਕਿਤੇ ਲੱਭਦੇ ਨੇ, ਇੱਥੇ ਗੁਰੂ ਜੀ ਲੰਘੇ ਤੇ ਧੂੜ ਮੱਥੇ 'ਤੇ ਲਾਉਂਦੇ ਹਾਂ, ਤੇ ਜਿਸ ਸੀਨੇ ਵਿੱਚ ਗੁਰੂ ਬੈਠ ਜਾਏ ਉਹਦੇ ਚਰਨਾਂ ਦੀ ਧੂੜ ਵੀ ਪੂਜਣ ਯੋਗ ਹੈ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ, ਜਿੱਥੇ ਗੁਰੂ ਨੇ ਆਪਣੇ ਆਪ ਨੂੰ ਟਿਕਾ ਦਿੱਤਾ। ਹਜ਼ੂਰ ਸੱਚੇ ਪਾਤਸ਼ਾਹ ਪਾਉਂਟਾ ਸਾਹਿਬ ਬੈਠੇ, ਸਿਰਫ ਅਸੀਂ ਇਸ ਤੁਕ ਤੇ ਕਿ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਪਾਉਂਟਾ ਸਾਹਿਬ ਬੈਠੇ ਨੇ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਉਹ ਹਜ਼ੂਰ ਦੇ ਨਜ਼ਦੀਕ ਬੈਠੇ ਲਿਖਦੇ ਨੇ, ਵੈਸੇ ਚਾਰ ਲਿਖਾਰੀ ਚੋਜੀ ਪ੍ਰੀਤਮ ਦੇ ਹਰ ਵੇਲੇ ਨਾਲ ਸਨ। ਹਜ਼ੂਰ ਨੇ ਸ਼ੁਰੂ ਕੀਤਾ, ਜ਼ਮੀ ਤੁਖੀ, ਜ਼ਮਾ ਤੁਖੀ, ਮਕੀ ਤੁਖੀ, ਮਕਾਂ ਤੁਖੀ, ਅਪੂ ਤੁਖੀ, ਅਪੈ ਤੁਖੀ, ਅਛੂ ਤੁਖੀ, ਅਛੈ ਤੁਖੀ, ਜਤਸ ਤੁਖੀ, ਬ੍ਰਤਸ ਤੁਖੀ, ਗਤਸ ਤੁਖੀ, ਮਤਸ ਤੁਖੀ। ਪੁਰਾਤਨ ਗੁਰਮੁਖ ਕਹਿੰਦੇ ਸਨ ਕਿ ਹਜ਼ੂਰ ਨੇ 6 ਘੰਟੇ ਦੇ ਕਰੀਬ ਸਮਾਂ ਇਹੋ ਜੀ ਅੰਦਰ ਸੁਰਤ ਚੁਬੀ ਕੇਵਲ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੇ 16,000 ਵਾਰੀ ਸਿਰਫ ਤੂੰ ਹੀ ਤੂੰ ਹੀ ਉਚਾਰਨ ਕੀਤਾ ਸੀ। ਹੁਣ ਇਹ ਤੂੰ ਹੀ ਸ਼ਬਦ ਕਿਸੇ ਕਵੀ ਦੇ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਚ ਤੂੰ ਹੀ ਸ਼ਬਦ ਸਭ ਤੋਂ ਪਹਿਲਾਂ ਬਾਬਾ ਜੀ ਨੇ ਕਿਹਾ ਕਿ ਨਾ ਦੇਵ ਦਾਨ ਵਾਹ ਨਰਾ ਮਾਝ ਕੀ ਵਾਰ, ਨਾ ਸਿੱਧ ਸਾਧਕਾ ਧਰਾ ਅਸਤ ਏਕ ਦਿਗਰ ਕੋਈ ਏਕ ਤੂੰ ਹੀ ਏਕ ਤੂੰ ਹੀ। ਉਸ ਪੁਰਾਤਨ ਮਹਾਂਪੁਰਖ ਨੇ ਕਿਹਾ ਕਿ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਕੂ ਜਬ ਆਪਾ ਪਰਕਾ ਮਿਟ ਗਿਆ, ਜਦ ਦੇਖੂ ਤਦ ਤੂੰ। ਤੂੰ ਸ਼ਬਦ ਸੀਨੇ ਵਿੱਚੋਂ ਨਿਕਲਿਆ ਤੇ ਲਿਖਣ ਵਾਲਾ ਲਿਖਾਰੀ ਗੁਰਮੁਖ ਲਿਖੀ ਗਿਆ। 16 ਵਾਰੀ ਅੱਜ ਵੀ ਸੰਕੇਤ ਮਾਤਰ ਉੱਤੇ ਲਿਖਿਆ ਹੈ, ਜੁੜੀ ਹੋਈ ਸੁਰਤ ਘੰਟਿਆਂ ਬੱਧੀ ਪਪੀਏ ਦੀ ਤਰ੍ਹਾਂ ਉਸ ਪਰਮਾਤਮਾ ਨੂੰ ਪੁਕਾਰਦੀ ਹੈ। ਫਿਰ ਜਿਹੜੀ ਸੁਰਤ ਚੁਭੀ ਹੈ ਉਸ ਦੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਦੇਖੀਏ ਤੇ ਵੈਸੇ ਜਿਸ ਦਿਨ ਸੱਚੀ ਮੁੱਚੀ ਸਿੱਖ ਆਪਣੇ ਅੰਦਰ ਦੀ ਸੁਰਤ ਨੂੰ ਵੇਖ ਕੇ ਜ਼ਿੰਦਗੀ ਜੀਣ ਲੱਗ ਪਏਗਾ, ਸ਼ਾਇਦ ਇਹਦੀ ਭਟਕਣਾ ਮੁੱਕ ਜਾਏ। ਜਿੰਨਾ ਮਰਜ਼ੀ ਬਾਹਰ ਭੱਜੀ ਜਾਏ, ਜਿਤਨੀਆਂ ਮਰਜ਼ੀ ਬਾਹਰ ਦੀਆਂ ਗੱਲਾਂ ਕਰੀ ਜਾਏ, ਯਾਦ ਰੱਖਿਓ ਪੱਤੇ ਝਾੜਿਆਂ ਕਦੀ ਵੀ ਹਰਿਆਵਲ ਨਹੀਂ ਰਹਿੰਦੀ, ਰੁੱਖ ਉਹੀ ਖਰੇ ਰਹਿਣਗੇ ਜਿਨ੍ਹਾਂ ਦੀਆਂ ਜੜ੍ਹਾਂ ਵਿੱਚ ਕੋਈ ਪਾਣੀ ਪਾਏਗਾ। ਪਰ ਜੜ੍ਹ ਦਿਸਦੀ ਨਹੀਂ, ਪੱਤੇ ਦਿਸਦੇ ਨੇ, ਫੁੱਲ ਫਲ ਦਿਸਦੇ ਨੇ, ਪੱਤਿਆਂ ਨੂੰ ਝਾੜਿਆਂ ਹਰਿਆਵਲ ਨਹੀਂ ਰਹਿਣੀ, ਜੜ੍ਹਾਂ ਵਿੱਚ ਪਾਣੀ ਪਾਇਆ ਹਰਿਆਵਲ ਰਹਿਣੀ ਹੈ। ਦ੍ਰਿਸ਼ਟਮਾਨ ਇੰਦਰੇ ਅਸੀਂ ਦੇਖਦੇ ਹਾਂ, ਅਸੀਂ ਇਹਨਾਂ ਨੂੰ ਝਾੜਨ ਪੂੰਜਣ ਤੇ ਲੱਗ ਪਏ ਹਾਂ, ਝਾੜਿਆਂ ਪੂੰਜਿਆ ਇਹਨਾਂ ਫਿਰ ਵੀ ਸੁੱਕ ਜਾਣਾ ਹੈ। ਇਹਨਾਂ ਨੂੰ ਵੀ ਖੇੜਾ ਤਾਂ ਮਿਲੇਗਾ ਜਦੋਂ ਅਦ੍ਰਿਸ਼ਟ ਮਨ ਨੂੰ ਬਾਣੀ ਦਾ ਪਾਣੀ ਮਿਲੇਗਾ। ਅਦ੍ਰਿਸ਼ਟ ਜੜ ਦਿਸਦੀ ਨਹੀਂ, ਪਰ ਹਰਿਆਵਲ ਦੀ ਸਾਰਾ ਖਜ਼ਾਨਾ ਉਹਦੇ ਵਿੱਚ ਪਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਚੁਭੀ ਕੋਈ ਸੁਰਤ ਕੀ ਹੈ? ਵੈਸੇ ਤਾਂ ਅਸੀਂ ਇਹ ਜ਼ਰੂਰ ਕਹਿੰਦੇ ਹਾਂ ਸੁਰਤ ਕੀ ਚੀਜ਼ ਹੈ, ਸੁਰਤ ਦੇ ਅਰਥ ਸੋਚੀ ਵੀ ਨੇ। ਸੁਰਤ ਕੋਈ ਇਨਸਾਨ ਐਸਾ ਨਹੀਂ ਜਿਹਨੂੰ ਪਰਮਾਤਮਾ ਨੇ ਸੁਰਤ ਨਹੀਂ ਦਿੱਤੀ। ਰੋਜ਼ ਸਿਮਰਨ 'ਚ ਬੈਠੇ ਹਾਂ, ਪਤਾ ਨਹੀਂ ਲੱਗਦਾ ਸੁਰਤ ਕਿੱਧਰ ਭੱਜਦੀ ਪਈ, ਕਿੱਧਰ ਦੌੜਦੀ ਪਈ ਹੈ। ਹਜ਼ੂਰ ਨੇ ਕਿਹਾ ਜਿਹੜੀ ਚੁਭੀ ਕੋਈ ਸੁਰਤ ਹੈ ਉਹ ਕਰਮਖੰਡ ਦੀ ਵਾਸੀ ਹੈ। ਚੁਭੀ ਕੋਈ ਸੁਰਤ ਨਿਕਲਦੀ ਨਹੀਂ। ਹਜ਼ੂਰ ਦੇ ਬਚਨ ਨੇ ਕਰਮਖੰਡ ਕੀ ਬਾਣੀ ਜ਼ੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਂ ਬਲਸੂਰ, ਤਿੰਨ ਮੈਂ ਰਾਮ ਰਿਹਾ ਭਰਪੂਰ। ਚੁਭੀ ਕੋਈ ਸੁਰਤ ਹੈ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ। ਸੀਤੋ ਸੀਤਾ, ਠੀਕ ਇਹਦੇ ਅਰਥ ਕਈ ਸੱਜਣ ਸੀਤਾ ਵੀ ਕਰਦੇ ਨੇ, ਪਰ ਸੀਤੋ ਸੀਤਾ ਜੁੜਿਆ ਹੋਇਆ ਸੀ। ਕਹਿੰਦੇ ਹਾਂ ਕੱਪੜਾ ਸੀਤਾ, ਸ਼ਬਦ ਸੀਤਾ ਜ਼ਰੂਰ ਮਿਲਿਆ। ਹਜ਼ੂਰ ਨੇ ਬਾਣੀ 'ਚ ਇਹਦਾ ਵੀ ਵੇਰਵਾ ਕਰ ਦਿੱਤਾ, ਕਹਿਣ ਲੱਗੇ ਇਹਦੀ ਤੁਲਨਾ ਕੱਪੜੇ ਸੀਤੇ ਨਾਲ ਨਾ ਕੇਵਲ ਕਰ ਲਈ, ਕਿਉਂਕਿ ਸੀਤੇ ਹੋਏ ਕੱਪੜੇ ਵੀ ਛਿੱਜ ਜਾਂਦੇ ਨੇ, ਪਰ ਜੁੜੀ ਕੋਈ ਸੁਰਤ ਨਾ ਪੁਰਾਣੀ ਹੁੰਦੀ ਹੈ ਤੇ ਨਾ ਕਦੀ ਛਿੱਜਦੀ ਹੈ ਤੇ ਨਾ ਸੀਤੀ ਹੋਈ ਉਧੜਦੀ ਹੈ। ਰਾਮਕਲੀ ਰਾਗ 'ਚ ਦੋ ਸ਼ਲੋਕ ਆਉਂਦੇ ਨੇ ਕਿ ਵੇਲ ਪੰਜਾਇਆ ਕੱਤ ਬੁਣਾਇਆ, ਕੱਟ ਕੁੱਟ ਕਰ ਖੰਭ ਚੜਾਇਆ, ਲੋਹਾ ਵੱਡੇ ਦਰਜੀ ਪਾੜੈ ਸੂਈ ਧਾਗਾ ਸੀਵੈ, ਇਉਂ ਪੱਤ ਪਾਟੀ ਸਿਫਤੀ ਸੀਪੈ ਨਾਨਕ ਜੀਵਤ ਜੀਵੈ। ਅਰਥ ਵੇਲ ਪੰਜਾਇਆ, ਦੋ ਸ਼ਬਦ ਇਕੱਠੇ ਨੇ, ਪਹਿਲਾਂ ਕਪਾਹ ਵੇਲਣੇ ਵਿੱਚ ਵੇਲੀ ਫਿਰ ਰੂੰ ਨੂੰ ਪਿੰਜਿਆ, ਵੇਲ ਪੰਜਾਇਆ ਕੱਤ ਬੁਣਾਇਆ ਫਿਰ ਕੱਤ ਕੇ ਸੂਤ ਤਿਆਰ ਕੀਤਾ ਤੇ ਕੱਪੜਾ ਬੁਣਿਆ। ਵੇਲ ਪੰਜਾਇਆ ਕੱਤ ਬੁਣਾਇਆ, ਕੱਤ ਕੁੱਟ ਕਰ ਖੁੰਭ ਚੜਾਇਆ, ਲੋਹਾ ਵੱਡੇ ਕੈਂਚੀ ਕੱਟਦੀ ਏ ਦਰਜੀ ਪਾੜੇ ਸੂਈ ਧਾਗਾ ਸੀਵੇ, ਲੋਹਾ ਜਿਹੜਾ ਕੈਂਚੀ ਕੱਟਦੀ ਏ ਸੂਈ ਧਾਗਾ ਸਿਉਂਦਾ ਹੈ। ਕਹਿਣ ਲੱਗੇ ਜਿਵੇਂ ਪਾਟੇ ਹੋਏ ਕੱਪੜੇ ਸੂਈ ਤੇ ਧਾਗੇ ਨਾਲ ਸੀਤੇ ਜਾਂਦੇ ਨੇ, ਤੇ ਜਿਨ੍ਹਾਂ ਦੀ ਇੱਜ਼ਤ ਜਿਨ੍ਹਾਂ ਦੀ ਅੰਦਰ ਸੁਰਤ ਟੁੱਟ ਗਈ ਕੱਟੀ ਗਈ ਪਾਟ ਗਈ, ਉਹ ਜੇ ਜੁੜ ਸਕਦੀ ਹੈ ਤੇ ਕੇਵਲ ਪਰਮਾਤਮਾ ਦੀ ਸਿਫਤ ਤੇ ਉਹਦੀ ਯਾਦ ਰਾਹੀਂ। ਇਉਂ ਪੱਤ ਪਾਟੀ ਸਿਫਤੀ ਸੀਪੈ ਨਾਨਕ ਜੀਵਤ ਜੀਵੈ। ਹੁਣ ਅਗਲਾ ਵੇਰਵਾ ਹਜ਼ੂਰ ਨੇ ਕਰ ਦਿੱਤਾ, ਇੰਨੀ ਕਿਰਪਾ ਕੀਤੀ। ਕਹਿਣ ਲੱਗੇ ਹੋਏ ਪੁਰਾਣਾ ਕੱਪੜ ਪਾਟੈ, ਮਤਾ ਇਹ ਚੁੱਕ ਕੇ ਤੁਰਿਆ ਫਿਰੇ ਕਿ ਜਿਵੇਂ ਸੀਣ ਮਾਰੀਏ ਇਸੇ ਤਰ੍ਹਾਂ ਸੁਰਤ ਜੁੜ ਗਈ। ਕਹਿਣ ਲੱਗੇ ਹੋਏ ਪੁਰਾਣਾ ਕੱਪੜ ਪਾਟੈ ਸੋਈ ਧਾਗਾ ਗੰਢੈ, ਮਾਂ ਪਾਕੋ ਚੱਲੈ ਨਾ ਹੀ ਘੜੀ ਮੋਤ ਕਿਛ ਖੰਡੈ, ਪਰ ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਾਟੈ। ਚੁਭੀ ਰਹੀ ਉਖੜੇ ਨਾ, ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਾਟੈ। ਉਹ ਜੁੜੇ ਹੋਏ ਕਦੀ ਟੁੱਟਦੇ ਨਹੀਂ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ, ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕਾ ਰਾਮ ਵਸੈ ਮਨ ਮਾਹੇ। ਆਓ ਬਾਣੀ ਚੋਂ ਅਸੀਂ ਹੋਰ ਦਰਸ਼ਨ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਚੋਂ। ਪਿਛਲੇ ਦਿਨੀ ਸਾਕਿਆਂ ਚ ਵੀ ਇਹ ਬੇਨਤੀ ਕੀਤੀ ਸੀ ਕਿ ਸੁਣਾਉਣਾ ਬਹੁਤ ਸੌਖਾ ਹੈ, ਸੁਣ ਕੇ ਨੇਤਰ ਵੀ ਸੇਜਲ ਹੋ ਜਾਂਦੇ ਨੇ, ਪਰ ਹੰਢਾਣਾ ਬਹੁਤ ਮੁਸ਼ਕਲ ਹੈ। ਸੱਚੇ ਪਾਤਸ਼ਾਹ ਜੀ ਨੇ ਜਿਹੜੀ ਚੁਭੀ ਹੋਈ ਸੁਰਤ ਹੈ ਗੁਰੂ ਗ੍ਰੰਥ ਸਾਹਿਬ ਚ ਉਹਦੀ ਵਿਆਖਿਆ, ਤਿੰਨ ਚਾਰ ਪ੍ਰਮਾਣ ਅਸੀਂ ਲੈ ਲਈਏ ਤੇ ਮੇਰਾ ਖਿਆਲ ਹੋਰ ਸੁਖੈਣਤਾ ਬਣੇਗੀ। ਇੱਕ ਬਚਨ ਅਸੀਂ ਪੜ੍ਹਦੇ ਹਾਂ, ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼। ਉਹ ਸਹਿਜ ਕਿਹੜਾ ਹੈ? ਕੇਵਲ ਬੈਠਣ ਦਾ ਨਾਮ ਸਹਿਜ ਨਹੀਂ, ਉਹ ਸਹਿਜ ਉਹ ਅਵਸਥਾ ਹੈ ਜਿੱਥੇ ਪਿਆਰਿਓ ਨਾ ਦੁੱਖ ਨਾ ਸੁੱਖ ਨਾ ਖੁਸ਼ੀ ਨਾ ਗਮੀ ਕੁਝ ਵੀ ਪਾਉਂਦਾ ਨਹੀਂ। ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼, ਤਿੱਥੇ ਊਂਗ ਨਾ ਭੋਕਾ ਹਰ ਅੰਮ੍ਰਿਤ ਨਾਮ ਸੁਖਵਾਸ। ਚੁਭੀ ਕੋਈ ਸੁਰਤ ਹੈ ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ। ਜਿੱਥੇ ਆਤਮਾ ਦਾ ਖੇੜਾ ਹੈ ਉੱਥੇ ਦੁੱਖ ਤੇ ਸੁੱਖ ਪਾਉਂਦਾ ਹੀ ਨਹੀਂ। ਇਸੇ ਨੂੰ ਹਜ਼ੂਰ ਨੇ ਫੁਰਮਾਇਆ, ਕਹਿਣ ਲੱਗੇ ਬੇਗਮ ਪੁਰਾ ਸ਼ਹਿਰ ਕੋ ਨਾਉ। ਜੇ ਸੰਸਾਰੀ ਨਜ਼ਰ ਚ ਦੇਖੀਏ ਕਿ ਪੁੱਤਰਾਂ ਦਾ ਸ਼ਹੀਦ ਹੋਣਾ ਦੁਨੀਆਂਦਾਰਾਂ ਦੀ ਨਜ਼ਰ ਚ ਦੁੱਖ ਨਹੀਂ, ਪਿਤਾ ਦਾ ਸੀਸ ਆ ਜਾਣਾ ਦੁਨੀਆਂਦਾਰਾਂ ਦੀ ਨਜ਼ਰ ਚ ਦੁੱਖ ਨਹੀਂ, ਛੋਟੇ ਪੁੱਤਰਾਂ ਦੀ ਸ਼ਹਾਦਤ ਮਾਤਾ ਦੀ ਸ਼ਹਾਦਤ ਦੁਨੀਆਂਦਾਰਾਂ ਦੀ ਸ਼ਬਦ ਕਹਿ ਰਿਹਾ ਕਿ ਉਹ ਦੁੱਖ ਨਹੀਂ। ਪਰ ਚੁਭੀ ਕੋਈ ਸੁਰਤ ਇੱਕ ਐਸੀ ਹੈ ਜਿਹੜੀਆਂ ਸਾਰੀਆਂ ਕਬਰਾਂ ਸੁਣਨ ਤੋਂ ਬਾਅਦ ਵੀ ਅੰਦਰ ਤੋਠ ਤੇ ਖਿੰਡਾ ਨਹੀਂ ਪੈਦਾ ਹੋਣ ਦਿੰਦੀ। ਹਜ਼ੂਰ ਨੇ ਬਚਨ ਕੀਤੇ ਬਾਣੀ ਚ, ਭਾਵੇਂ ਅਸੀਂ ਭਗਤ ਰਵਿਦਾਸ ਜੀ ਦਾ ਸ਼ਬਦ ਪੜ੍ਹਦੇ ਹਾਂ, ਪਰ ਪਿਆਰਿਓ ਇਹ ਚੁਭੀ ਕੋਈ ਸੁਰਤ ਦਾ ਦੇਸ਼ ਹੈ ਕਿ ਬੇਗਮ ਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੇ ਠਾਉ, ਨਾ ਤਿਸ ਖਰਾਸ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੈਂ ਖੂਬ ਵਤਨ ਗਏ ਪਾਈ। ਚੁਭੀ ਸੁਰਤ, ਅਬ ਮੈਂ ਖੂਬ ਵਤਨ ਗਏ ਪਾਈ, ਉਹਾਂ ਖੈਰ ਸਦਾ ਮੇਰੇ ਭਾਈ। ਮੇਰੇ ਵੀਰ ਉੱਥੇ ਸਦਾ ਖੈਰ ਹੈ, ਉੱਥੇ ਦੁੱਖ ਨਹੀਂ। ਇਸੇ ਨੂੰ ਗੁਰੂ ਅਰਜੁਨ ਸਾਹਿਬ ਨੇ ਫੁਰਮਾਇਆ ਕਿ ਸੂਖ ਮਹਿਲ ਜਾ ਕੇ ਊਚ ਦੁਆਰੇ, ਤਾਂ ਮੈਂ ਵਾਸੈ ਭਗਤ ਪਿਆਰੇ, ਸਹਿਜ ਕਥਾ ਪ੍ਰਭ ਕੀ ਅਤ ਮੀਠੀ, ਵਿਰਲੇ ਕਾਹੂ ਨੇਤਰੋਂ ਡਿਠੀ, ਤੈ ਗੀਤ ਨਾਦ ਅਖਾਰੇ ਸੰਗਾ, ਉਹਾਂ ਸੰਤ ਕਰੇ ਹਰ ਰੰਗਾ, ਤੈ ਮਰਨ ਨਾ ਜੀਵਨ ਸੋਗ ਨਾ ਹਰਖਾ, ਮਰਨ ਨਾ ਜੀਵਨ ਸੋਗ ਨਾ ਹਰਖਾ, ਚੁਭੀ ਕੋਈ ਸੁਰਤ ਉੱਤੇ ਸਾਚ ਨਾਮ ਕੀ ਅੰਮ੍ਰਿਤ ਵਰਖਾ। ਹੁਣ ਇਹ ਗੁਰੂ ਗ੍ਰੰਥ ਸਾਹਿਬ ਦੇ ਅਮੋਲਕ ਬਚਨ ਨੇ, ਸੱਚੇ ਪਾਤਸ਼ਾਹ ਨੇ ਉਸ ਚੁਭੀ ਕੋਈ ਸੁਰਤ ਨਾਲ ਆਪਣੀ ਜ਼ਿੰਦਗੀ ਵਿੱਚ ਸਭ ਕੁਝ ਦੇਖਿਆ, ਪਰ ਦੇਖਣ ਤੋਂ ਬਾਵਜੂਦ ਉਹ ਸਮਾਧੀ ਤੋਂ ਉਥਾਨ ਨਹੀਂ ਹੋਏ। ਕੋਈ ਵੀ ਮੌਕਾ ਆਇਆ, ਹਜ਼ੂਰ ਨੇ ਹਰ ਮੌਕੇ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਤੇ ਉਸ ਚੁਭੀ ਕੋਈ ਸੁਰਤ ਨੇ, ਆਮ ਕੋਈ ਬੰਦਾ ਹੋਵੇ ਉਹ ਦੇਖ ਕੇ ਕਲਪੇਗਾ। ਉਸ ਦਿਨ ਬੇਨਤੀ ਕੀਤੀ ਕਿ ਪੁੱਤਰਾਂ ਦੀ ਲਾਸ਼ ਕੋਲੋਂ ਨਿਕਲਦੇ ਨੇ ਪਰ ਮੁਸਕਰਾ ਕੇ ਨਿਕਲ ਗਏ। ਕਿਉਂ ਮੁਸਕਰਾ ਕੇ ਨਿਕਲ ਗਏ? ਕਿਉਂਕਿ ਉਹਨਾਂ ਦੀ ਸਮਾਧੀ ਹੈ, ਉਹ ਸਮਾਧੀ ਵਿੱਚੋਂ ਕਿਤੇ ਨਿਕਲੇ ਹੀ ਨਹੀਂ। ਤੇ ਜੇ ਛੋਟਿਆਂ ਲਾਲਾਂ ਦੀ ਖਬਰ ਮਿਲਦੀ ਏ ਤੇ ਵਿਦਵਾਨ ਸੱਜਣ ਦੇ ਸ਼ਬਦ ਨੇ, ਉਹ ਕਹਿੰਦਾ ਇਹੋ ਜੀ ਜੁੜੀ ਸੰਸਾਰ ਵਾਲੇ ਪਾਸੇ ਨਾ ਜ਼ਿਆਦਾ ਚੁੱਕੀ। ਪੰਜਾਬੀ ਦੇ ਸ਼ਾਇਰ ਨੇ ਲਿਖਿਆ ਕਿ ਖੁਸ਼ੀ ਨਾਲ ਕੁਰਬਾਨੀਆਂ ਦੇਣ ਚੱਲੇ, ਜੋੜੀ ਇਸ ਪਾਸੇ ਜੋੜੀ ਉਸ ਪਾਸੇ। ਜੋੜੀ ਮੀਨਸ ਦੋ ਦੋ ਪੁੱਤਰ। ਖੁਸ਼ੀ ਨਾਲ ਕੁਰਬਾਨੀਆਂ ਦੇਣ ਚੱਲੇ, ਜੋੜੀ ਇਸ ਪਾਸੇ ਜੋੜੀ ਉਸ ਪਾਸੇ। ਉਸ ਵੇਲੇ ਸਰਕਾਰ ਨੂੰ ਖਿੱਚ ਹੈ ਸੀ, ਥੋੜੀ ਇਸ ਪਾਸੇ ਥੋੜੀ ਉਸ ਪਾਸੇ। ਇਹ ਤਾਂ ਕੋਈ ਵੀ ਨਹੀਂ ਆਖ ਸਕਦਾ ਕਿ ਜੋੜੀ ਇਸ ਪਾਸੇ ਸੰਸਾਰ ਤੋੜੀ ਉਸ ਪਾਸੇ, ਇਹ ਕੋਈ ਵੀ ਨਹੀਂ ਆਖ ਸਕਦਾ ਕਿ ਜੋੜੀ ਇਸ ਪਾਸੇ ਤੋੜੀ ਉਸ ਪਾਸੇ, ਚਾਰੇ ਪੁੱਤਰ ਦਸ਼ਮੇਸ਼ ਨੇ ਵਾਰ ਕੇ ਤੋੜੀ ਇਸ ਪਾਸੇ ਤੇ ਜੋੜੀ ਉਸ ਪਾਸੇ। ਇਹ ਵੀ ਜੁੜੀ ਸੁਰਤ, ਤੋੜੀ ਇਸ ਪਾਸੇ ਤੇ ਜੋੜੀ ਉਸ ਪਾਸੇ। ਆਪਣੇ ਅੰਦਰ ਦੀ ਸੁਰਤ ਜਿਹੜੀ ਏ ਉਹਨੂੰ ਖਿੰਡਨ ਨਾ ਦਿੱਤਾ। ਫਿਰ ਮੈਂ ਆਰੰਭ ਚ ਕਿਹਾ ਕਿ ਸੁਰਤ ਦਾ ਸੰਬੰਧ ਕੇਵਲ ਅੱਖਾਂ ਬੰਦ ਕਰਕੇ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਪੜ੍ਹੀਏ, ਇੱਕ ਬਚਨ ਆਉਂਦਾ ਕਬੀਰ ਸਾਹਿਬ ਦੇ, ਤਿੰਨ ਸ਼ਲੋਕ ਇਕੱਠੇ ਨੇ, ਇਕੱਠੇ ਜ਼ਰੂਰ ਨੇ ਪਰ ਅਵਸਥਾਵਾਂ ਦਾ ਮੇਰਾ ਖਿਆਲ ਹੈ ਜੇ ਜਨਮਾਂ ਦੀ ਵੀ ਗੱਲ ਕਰ ਲਾਂ ਤੇ ਥੋੜ੍ਹੀ ਹੋਵੇਗੀ, ਅਵਸਥਾਵਾਂ ਦਾ ਫਰਕ ਜਨਮਾਂ ਦਾ ਹੋ ਸਕਦਾ। ਇਹ ਅੰਦਰ ਦਾ ਇੱਕ ਮਾਰਗ ਐਸਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਪਰਮਾਤਮਾ ਦੇ, ਉਸ ਵਾਹਿਗੁਰੂ ਜੀ ਦੇ ਨਾਲ ਆਪੇ ਨੂੰ ਇੰਨਾ ਕੁ ਓਤ ਪੋਤ ਕੀਤਾ ਕਿ ਉਹ ਅੰਦਰੋਂ ਵੀ ਜੁੜੇ ਤੇ ਬਾਹਰ ਨੇਤਰ ਖੋਲ ਕੇ ਦੇਖਦੇ ਨੇ, ਉਹਨਾਂ ਦੀ ਨੇਤਰ ਖੁੱਲੀ ਵੀ ਸਮਾਧੀ ਹੈ। ਕਬੀਰ ਸਾਹਿਬ ਦੇ ਤਿੰਨ ਇਹ ਸ਼ਲੋਕ ਨੇ। ਪਹਿਲਾ ਬਚਨ ਤਾਂ ਉਹਨਾਂ ਕਿਹਾ, ਕਹਿਣ ਲੱਗੇ ਨੇਤਰ ਬੰਦ ਕਰਕੇ ਬੈਠਾ ਤੇ ਲੰਘਣ ਵਾਲਿਆਂ ਨੇ ਕਿਹਾ ਕਿ ਤੈਨੂੰ ਕੀ ਹੋ ਗਿਆ, ਹਰ ਵੇਲੇ ਤੇਰੀਆਂ ਅੱਖਾਂ ਬੰਦ ਹੀ ਰਹਿੰਦੀਆਂ ਨੇ, ਤੂੰ ਅੱਖਾਂ ਖੋਲ ਕੇ ਉੱਪਰ ਕਿਉਂ ਨਹੀਂ ਤੱਕਦਾ। ਤੇ ਭਗਤ ਸਾਹਿਬ ਦਾ ਬਚਨ ਸੀ, ਤੱਕਾਂ ਕੀ ਕਿ ਖਿਰਦੇ ਦੀ ਸੇਜ ਤੇ ਪਿਆਰਾ ਟਿਕਿਆ, ਆਪਣੇ ਪਿਆਰੇ ਨੂੰ ਵੇਖਣ ਤੋਂ ਵਕਤ ਵੇਲ ਹੀ ਨਹੀਂ ਮਿਲਦਾ, ਵੇਲ ਮਿਲੇ ਤੇ ਕਿਸੇ ਦੂਜੇ ਨੂੰ ਅੱਖਾਂ ਖੋਲ ਕੇ ਦੇਖਾਂ। ਇਹ ਬਚਨ ਅਸੀਂ ਪੜ੍ਹਨੇ ਆ ਕਿ ਨੀਚੇ ਲੋਇਨ ਕਰ ਰਹੂ ਲੇ ਸਾਜਨ ਘੱਟ ਮਾਹੇ, ਅੱਖਾਂ ਨੀਵੀਆਂ ਪਾਲੀਆਂ ਕਿਉਂਕਿ ਸੱਜਣ ਖਿਰਦੇ ਵਿੱਚ ਬੈਠਾ। ਨੀਚੇ ਲੋਇਨ ਕਰ ਰਹੂ ਲੇ ਸਾਜਨ ਘੱਟ ਮਾਹੇ, ਸਭ ਰਸ ਖੇਲੂ ਪੀ ਸੋ, ਪੀ ਦਾ ਅਰਥ ਪਰਮਾਤਮਾ ਪਤੀ, ਕਿਸੂ ਲਿਖਾਵੂ ਨਾਹੇ, ਮੈਂ ਕਿਸੇ ਨੂੰ ਕਿਉਂ ਅੱਖਾਂ ਖੋਲ ਕੇ ਦੱਸਾਂ, ਮੇਰਾ ਪਿਆਰਾ ਅੰਦਰ ਬੈਠਾ ਤੇ ਮੈਂ ਬਾਹਰ ਝਾਕੀ ਜਾਵਾਂ। ਅਗਲਾ ਸ਼ਲੋਕ ਦੇਖੋ, ਉਹੀ ਮਹਾਂਪੁਰਖ ਨੇ ਨੇਤਰ ਖੋਲ ਲੈ ਜਿਹਨੇ ਲੰਘਣਾ, ਕਬੀਰ ਸਾਹਿਬ ਉਹਨੂੰ ਦੇਖਦੇ ਨੇ, ਕੀ ਹੈ ਗੁਰਮਤ ਦੀ ਰੋਸ਼ਨੀ ਵਿੱਚ ਨੇਤਰ ਖੁੱਲੇ ਹੋਏ ਸਮਾਧੀ। ਸ਼ੁਰੂਆਤ ਹੈ ਟਿਕਾ ਅਤ ਜ਼ਰੂਰੀ ਚਾਹੀਦਾ। ਜਦੋਂ ਉਹਨਾਂ ਨੇਤਰ ਖੋਲੇ ਲੋਕਾਂ ਕਿਹਾ ਹੁਣ ਸਾਈਂ ਅੰਦਰੋਂ ਨਿਕਲ ਗਿਆ, ਅੱਖਾਂ ਖੋਲ ਕੇ ਦੇਖੀ ਜਾ ਰਹੇ ਬਾਹਰ। ਤੇ ਉਸ ਮਹਾਂਪੁਰਖ ਨੇ ਉੱਤਰ ਦਿੱਤਾ, ਕਹਿਣ ਲੱਗੇ ਆਠ ਜਾਮ 64 ਘੜੀ, ਅੱਠੇ ਪੈਰ 64 ਘੜੀਆਂ, ਆਠ ਜਾਮ 64 ਘੜੀ, ਤੋ ਨਿਰਖਤ ਰਹਿ ਜੀਓ, ਨੀਚੇ ਲੋਇਨ ਕਿਉਂ ਕਰੂੰ, ਸਭ ਘੱਟ ਦੇਖੂੰ ਪੀਓ। ਹੁਣ ਦੋਨਾਂ ਸਲੋਕਾਂ ਦੀ ਅਵਸਥਾ ਵਿੱਚ ਤੇ ਫਰਕ ਹੈ ਨਾ। ਮੈਂ ਬੇਨਤੀ ਕਰਕੇ ਆਇਆ ਕਿ ਜਿਹੜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਨਾ, ਇਹ ਨਾ ਤਾਂ ਕਿਸੇ ਪੰਡਿਤ ਦੀ, ਨਾ ਕਿਸੇ ਗਿਆਨੀ ਦੀ, ਨਾ ਕਿਸੇ ਵਿਦਵਾਨੀ ਦੀ, ਧਿਆਨ ਦਿਆ ਜੇ। ਤੇ ਇਹਦਾ ਅਰਥ ਇਹ ਵੀ ਨਾ ਸਮਝਣਾ, ਮੈਂ ਉਹ ਕਥਾ ਰਿਪੀਟ ਥੋੜ੍ਹੀ ਜਿਹੀ ਕਰਨੀ ਚਾਹੁੰਦਾ ਇੱਥੇ। ਨਾ ਵਿਦਵਾਨ, ਨਾ ਪੰਡਿਤ, ਨਾ ਗਿਆਨੀ, ਬਾਹਰ ਮੁਖੀ, ਇਹ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੱਬ ਨੂੰ ਪ੍ਰੇਮ ਕਰਨ ਵਾਲੇ ਪ੍ਰੇਮਾ ਭਗਤੀ ਵਿੱਚ ਭਿੱਜਿਆ ਹੋਇਆ ਦੀ ਏ। ਤੇ ਜੋ ਕੁਝ ਉਹਨਾਂ ਮਾਣਿਆ, ਮਾਨਣ ਤੋਂ ਬਾਅਦ ਉਹਨਾਂ ਬਖਾਣਿਆ, ਉਹਨਾਂ ਦੱਸ ਦਿੱਤਾ। ਇੱਕ ਪ੍ਰਮਾਣ ਹੈ ਬਾਣੀ ਵਿੱਚ, ਉਹ ਸ਼ਬਦ ਮੈਂ ਦੌਰਾਨ ਲੱਗਾ ਕਿ ਭਗਤ ਨਾਮਦੇਵ ਉਹਨਾਂ ਦੀ ਕਿਰਤ ਕੀ ਹੈ। ਤੇ ਨਾਲੇ ਜਿਹੜਾ ਪਰਮਾਤਮਾ ਹੈ ਨਾ, ਉਹ ਨਾ ਤਾਂ ਮੁਥਾਜ ਹੈ ਵੀ ਬੰਦਾ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਹੋਵੇ। ਹੁਣ ਇਹਨੂੰ ਇਹ ਨਾ ਸਮਝਣਾ ਵੀ ਭਾਈ ਸਾਹਿਬ ਅਨਪੜ੍ਹ ਸਨ ਤੇ ਅਨਪੜ੍ਹਤਾ ਦੀ ਗੱਲ ਕਰ ਗਏ। ਨਹੀਂ, ਦੇਖੋ ਜਿਹੜੀ ਅੰਦਰ ਦੀ ਸੱਚਾਈ ਹੈ ਨਾ, ਉਹਨੂੰ ਕਿਹੜੇ ਅੱਖਰ ਆਪਾਂ ਦਿਆਂਗੇ। ਅਨਪੜ੍ਹ ਬੰਦੇ ਦੀ ਪੀੜ ਵੀ ਚੀਜ਼ ਹੈ ਤੇ ਪੜ੍ਹੇ ਲਿਖੇ ਦੀ ਪੀੜ ਵੀ ਚੀਜ਼ ਹੈ। ਪੀੜ ਤਾਂ ਨਹੀਂ ਕਦੀ ਦੇਖਦੀ ਵੀ ਅਨਪੜ੍ਹ ਵਾਸਤੇ ਮੇਰੇ ਅਰਥ ਕੁਝ ਹੋਰ ਨੇ ਤੇ ਪੜ੍ਹੇ ਲਿਖੇ ਲਈ ਕੁਝ ਹੋਰ ਨੇ। ਪਾਣੀ ਪੀਂਦੇ ਹਾਂ, ਜੇ ਪੜ੍ਹਿਆ ਲਿਖਿਆ ਪਾਣੀ ਪੀਏ ਤੇ ਉਹਦੇ ਅਰਥ ਬਦਲ ਜਾਂਦੇ ਨੇ, ਤੇ ਅਨਪੜ੍ਹ ਪੀਏ ਉਹਦੇ ਅਰਥ ਬਦਲ ਜਾਣਗੇ, ਕਦਾਚਿਤ ਨਹੀਂ। ਭਗਤ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ। ਹੁਣ ਕੀ ਬਾਣੀ ਚ ਨਹੀਂ ਬਣਿਆ, ਪਰ ਜਦੋਂ ਵਿਦਵਾਨ ਪੰਡਿਤ, ਅਸੀਂ ਲੋਕ ਅਨੁਭਵ ਤੋਂ ਬਿਨਾਂ ਬੋਲਨੇ ਆ, ਸੱਚ ਜਾਣੋ ਹਨੇਰੇ ਚ ਟੱਕਰਾਂ ਮਾਰਨੇ ਪਏ ਤੇ ਹਨੇਰੇ ਚ ਵੱਜੀ ਕੋਈ ਟੱਕਰ ਨਾਲ ਕੁਛ ਬਣਨਾ ਨਹੀਂ, ਚਾਨਣ ਆ ਜਾਏ ਤੇ ਟੱਕਰਾਂ ਨਹੀਂ ਵੱਜਦੀਆਂ। ਉਹਨਾਂ ਕਿਹਾ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਰੈ ਖਜੂਰ। ਕਹਿੰਦੇ ਲੋਕੋ ਪਾਣੀ ਦੀ ਮੱਛੀ ਖਜੂਰ ਤੇ ਚੜਾ ਦਿੱਤੀ ਪੜਿਆ ਲਿਖਿਆ ਨੇ। ਹੁਣ ਬਾਣੀ ਚ ਕੀ ਨਿਰਵਾ ਤੇ ਦੂਰ ਨਹੀਂ ਵਾਇਆ? ਇੱਕ ਪਾਸੇ ਅਸੀਂ ਪੜ੍ਹਦੇ ਹਾਂ ਬਾਣੀ ਵਿੱਚ ਕਿ ਬਹੁਤ ਜਨਮ ਵਿਛੜੇ ਇੱਥੇ ਮਾਧੋ, ਇੰਨੀ ਦੂਰੀ, ਇਹ ਜਨਮ ਤੁਹਾਰੇ ਲੇਖੇ ਤੇ ਨੇੜੇ ਇੰਨਾ ਬਾਣੀ ਚ ਨਹੀਂ ਮੰਨਿਆ ਕਿ ਸਰਬੈ ਏਕ ਅਨੇਕਾ ਸਵਾਮੀ। ਉਹੀ ਮਹਾਂਪੁਰਖ ਕਹਿ ਰਹੇ ਨੇ ਬਹੁਤ ਜਨਮ ਵਿਛੜੇ ਇੱਥੇ ਮਾਧੋ, ਬੜੀ ਦੂਰੀ ਪੈ ਗਈ। ਕਹਿਣ ਲੱਗੇ ਐਵੇਂ ਰੌਲਾ ਪਾਈ ਬੈਠੋ, ਨੇੜੀ ਬੜਾ ਹੈ। ਸਰਬੈ ਏਕ ਅਨੇਕਾ ਸਵਾਮੀ ਸਭ ਕਟ ਭੁਗਵੈ ਸੋਈ, ਕਹਿ ਰਵਿਦਾਸ ਹਾਥ ਪੈ ਨੇੜੇ ਸਹਿਜੇ ਹੋਏ। ਸੋਈ ਹੱਥ ਤੋਂ ਵੀ ਵੱਧ ਨੇੜੇ, ਨੇੜੇ ਦੂਰ ਬੰਨਿਆ। ਪਰ ਇੱਥੇ ਜਿਹੜੇ ਸ਼ਬਦ ਕਹੇ ਕਿ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਰੈ ਖਜੂਰ। ਹੁਣ ਜਿਸ ਬੰਦੇ ਨੂੰ ਮੱਛੀ ਦੇ ਸੁਭਾਅ ਦਾ ਪਤਾ ਨਹੀਂ, ਉਹਨੂੰ ਪਤਾ ਹੀ ਨਹੀਂ ਕੀ ਬਲਾਂਕ ਹੈ ਮੱਛੀ, ਤੇ ਬੰਦਾ ਉਹਨਾਂ ਚ ਜਾ ਕੇ ਕਹੇ ਵੀ ਅੱਜ ਮੈਂ ਲੰਘਾ ਆਇਆ ਤੇ ਪਾਣੀ ਦੀਆਂ ਮੱਛੀਆਂ ਖਜੂਰ ਤੇ ਚੜ ਗਈਆਂ, ਤੇ ਸਾਰੇ ਪਿੱਛੇ ਉੱਚੀ ਉੱਚੀ ਜ਼ਿੰਦਾਬਾਦ ਕਰਕੇ ਸੱਚੀ ਮੁੱਚੀ ਅੱਜ ਪਤੇ ਦੀ ਗੱਲ ਦੱਸੀ, ਪਾਣੀ ਦੀ ਮੱਛੀ ਖਜੂਰ ਤੇ ਚੜ ਗਈ। ਕਹਿੰਦੇ ਨੇ ਜਿਹਨੂੰ ਪਤਾ ਹੀ ਨਹੀਂ ਵਿਚਾਰੇ ਨੂੰ ਮੱਛੀ ਦਾ ਸੁਭਾਅ ਕੀ ਏ, ਉਹਨੂੰ ਭਾਵੇਂ ਕੋਈ ਕਹੀ ਜਾਏ ਇੱਥੋਂ ਵੇਖ ਰੱਬ ਦਿਸਦਾ, ਮੇਰੇ ਕੋਲ ਆਈ ਬਸ ਆਉਂਦਿਆਂ ਸਾਰ ਤੈਨੂੰ ਜੋਤਾਂ ਦਿਸਣ ਲੱਗ ਪੈਣਗੀਆਂ। ਜਿਸ ਬੰਦੇ ਨੂੰ ਉਸ ਬਾਰੇ ਪਤਾ ਹੀ ਨਹੀਂ ਪਿਆਰੇ, ਉਹਦੇ ਲਈ ਭਾਵੇਂ ਤੁਸੀਂ ਕੂੜ ਬੋਲ ਕੇ ਵੀ ਕਹਿ ਦਿਓ ਰੱਬ ਏ, ਤੇ ਕੰਨਾਂ ਦੀ ਘੂੰਕੂ ਨੂੰ ਵੀ ਕਹੀ ਜੋ ਅਨਾਦ ਨਾਦ ਸ਼ਬਦ ਸੁਣਾਈ ਦਿੰਦਾ, ਉਹਨੇ ਮੰਨ ਹੀ ਲੈਣੇ ਨਾ, ਕਿਉਂਕਿ ਪਾਣੀ ਦੀ ਮੱਛੀ ਖਜ਼ੂਰ ਤੇ ਚੜ ਗਈ। ਕਬੀਰ ਸਾਹਿਬ ਨੇ ਵੀ ਬਚਨੇ ਕਹੇ ਨਾਮ ਦੇਵ ਦੇ, ਜਲ ਕੀ ਮਾਛੁਰੀ ਚਲੈ ਖਜੂਰ। ਅਗਲਾ ਜਿਹੜਾ ਸ਼ਬਦ ਵਰਤਿਆ ਨਾ, ਉਹਦੇ ਅਰਥਾ ਕਰ ਦਿਆਂਗਾ। ਕਹਿਣ ਲੱਗੇ ਕਾਏ ਰੇ ਬਕ ਬਾਦ ਲਾਇਓ, ਬਕ ਬਾਦ ਦਾ ਅਰਥ ਤੁਸੀਂ ਸਮਝਦੇ ਹੋ, ਜੇ ਠੇਠ ਪੰਜਾਬੀ ਚ ਅਰਥ ਕਰਨੇ ਆ ਤੇ ਹੀ ਬਣ ਕੇ ਨਾ ਕਿਉਂ ਬਕਵਾਸ ਕਰੀ ਜਾਣਾ, ਇਹਦਾ ਅਰਥ ਇਹੀ ਹੈ ਨਾ। ਜੇ ਅਸੀਂ ਪੜਦੇ ਪਾ ਕੇ ਅੱਖਰ ਵਰਤ ਲਾਂਗੇ ਹੀ ਕਹਾਂਗੇ ਐਵੇਂ ਫਜ਼ੂਲ ਬੋਲੀ ਜਾਣਾ। ਉਹ ਭਗਤ ਜੀ ਕਹਿਣ ਲੱਗੇ ਕਾਏ ਰੇ ਬਕ ਬਾਦ ਲਾਇਓ, ਜਿਨ ਹਰ ਪਾਇਓ ਤਿਨਾਂ ਛਪਾਇਓ। ਝੂਠ ਬੋਲਣਾ ਪਿਆ ਲੋਕਾਂ ਕੋਲ ਕਿ ਪਾਣੀ ਦੀ ਮੱਛੀ ਖਜੂਰ ਤੇ ਚੜ ਗਈ, ਤੇ ਲੋਕਾਂ ਕਿਹਾ ਏਡਾ ਸਿਆਣਾ ਵਿਦਵਾਨ ਬੰਦਾ ਬੋਲਦਾ ਪਿਆ, ਸਾਰੇ ਦਿਨ ਕੱਪੜੇ ਰੰਗਣ ਵਾਲਿਆ ਕੱਪੜੇ ਸੀਣ ਵਾਲਿਆ, ਤੁਸੀਂ ਕਹੀ ਜਾਂਦੇ ਹੋ ਕਿ ਜਲ ਕੀ ਮਾਛੁਰੀ ਚਰੈ ਖਜੂਰ, ਏਡਾ ਸੋਹਣਾ ਵਖਿਆਨ ਕਰਦਾ। ਉਹ ਕਹਿੰਦੇ ਨੇ ਇਹ ਵਖਿਆਨ ਕਰਦਾ, ਜਿਹਨੂੰ ਇਹ ਵਖਾਣਦਾ ਮੈਂ ਉਹਨੂੰ ਜਾਣਨਾ ਵਾਂ, ਮੈਨੂੰ ਉਹਦੇ ਬਾਰੇ ਪਤਾ ਉਹ ਕੀ ਹੋ ਜਿਹਾ। ਕਾਏ ਰੇ ਬਕਬਾਦ ਲਾਇਓ, ਜਿਨ ਹਰ ਪਾਇਓ ਤਿਨੈ ਛਪਾਇਓ। ਅਗਲਾ ਬਚਨ ਹੈ ਪੰਡਿਤ ਹੋਏ ਕਹਿ ਬੇਦ ਬਖਾਨੈ, ਪਰ ਮੂਰਖ ਨਾਮ ਦਿਓ ਰਾਮ ਜਾਣੈ। ਮੈਂ ਜਾਣਨਾ ਵਾਂ ਕੀ ਹੋ ਜਿਹਾ, ਤੂੰ ਬਖਾਣਨੈ। ਬਸ ਚੇਤੇ ਰੱਖਿਓ ਇਹ ਬਾਣੀ ਬਖਾਨਣ ਵਾਲਿਆਂ ਦੀ ਨਹੀਂ, ਪਹਿਲਾਂ ਜਾਣਨ ਵਾਲਿਆਂ ਦੀ, ਜਾਣਨ ਤੋਂ ਬਾਅਦ ਬਖਾਨਿਆ ਹੈ ਕਿ ਮੇਰਾ ਰੱਬ ਐਸਾ ਜੇ ਇਹੋ ਜਿਹਾ ਮੇਰਾ ਪਿਆਰਾ। ਕਬੀਰ ਸਾਹਿਬ ਨੇ ਜਿਹੜੀ ਆਹ ਗੱਲ ਕਹੀ, ਕੀ ਹੈ ਨੇਤਰ ਖੁੱਲਿਆਂ ਦੀ ਸਮਾਧੀ? ਪਹਿਲਾਂ ਉਹਨਾਂ ਕਿਹਾ ਨੀਚੇ ਲੋਇਨ ਕਰ ਰਹੂ ਲੇ ਸਾਜਨ ਕਟਮਾਹੇ, ਸਭ ਰਸ ਖੇਲੂ ਪੀ ਸੋ ਕਿਸੂ ਲਿਖਾਵੂ ਨਾਹੇ। ਤੇ ਉਹ ਮਹਾਂਪੁਰਖ ਕਹਿ ਰਹੇ ਨੇ ਆਠ ਜਾਮ ਚੌਸਠ ਘਰੀ ਤੋ ਨਿਰਖਤ ਰਹਿ ਜੀਓ, ਨੀਚੇ ਲੋਇਨ ਕਿਉਂ ਕਰੂ ਸਭ ਘੱਟ ਦੇਖੋ ਪੀਓ। ਹੁਣ ਤੀਜੀ ਜਿਹੜੀ ਗੱਲ ਹੈ ਨਾ, ਬਸ ਸਿਖਰ ਲੱਗ ਗਿਆ, ਜਿਉਂਦਾ ਰੱਬ ਜਿਉਂਦਾ ਪਰਮਾਤਮਾ। ਕਹਿਣ ਲੱਗੇ ਸੁਣ ਸਖੀ ਪੀ ਮੈਂ ਜੀ ਬਸੈ, ਜੀ ਮੈਂ ਬਸੈ ਕੇ ਪੀਓ, ਜੀਓ ਪੀਓ ਬੂਜੋ ਨੂੰ ਹੀ ਘੱਟ ਮੈਂ ਜੀਓ ਕੇ ਪੀਓ। ਪਤਾ ਹੀ ਨਹੀਂ ਲੱਗਦਾ ਪਿਆ ਹੁਣ ਅੰਦਰ ਜਿੰਦ ਕੇ ਅੰਦਰ ਪਰਮਾਤਮਾ, ਜੀ ਕੇ ਪੀ। ਹੁਣ ਤਿੰਨ ਸ਼ਲੋਕ ਨੇ ਜੇ ਇਹਨਾਂ ਨੂੰ ਦੇਖੀਏ ਤੇ ਪੰਕਤੀ ਅਨੁਸਾਰ ਇੱਕ ਦੂਜੇ ਦੇ ਪਿੱਛੇ ਹੁੰਦੇ ਨੇ, ਅਰਥ ਵੀ ਇੱਕ ਪੰਜਾਂ ਮਿੰਟਾਂ ਚ ਹੋ ਗਏ ਨੇ। ਪਰ ਪਿਆਰਿਓ ਇਹ ਜੇ ਪਹਿਲਾਂ ਅੰਤਰਮੁਖੀ ਸਮਾਧੀ ਆਪਣੇ ਅੰਦਰ ਦੇਖਿਆ, ਤੈਂ ਅਧਿਕ ਤਪੱਸਿਆ ਸਾਧੀ ਮਾਂ ਕਾਲ ਕਾਲ ਘਾਰਾ ਦੀ ਇਹ ਵਿਧ ਕਰਤ ਤਪੱਸਿਆ ਭਇਓ, ਫਿਰ ਜੀਓ ਤੇ ਪੀਓ ਦਾ ਪਤਾ ਹੀ ਕਿਉਂ ਨਾ ਲੱਗਾ। ਇਹ ਵਿਧ ਕਰਤ ਤਪੱਸਿਆ ਭਇਓ, ਦੁਆਤੇ ਏਕ ਰੂਪ ਹੋਏ ਗਇਓ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਉਹੀ ਸਮਾਧੀ ਆਪਣੇ ਖਾਲਸੇ ਨੂੰ ਦਿੱਤੀ।
ਉਸ ਦਿਨ ਅਸੀਂ ਅੰਮ੍ਰਿਤ ਦੀ ਗੱਲ ਕੀਤੀ ਹੈ, ਖਾਲਸੇ ਨੂੰ ਇੰਨੀ ਵੱਡੀ ਦਾਤ ਦਿੱਤੀ। ਕਹਿਣ ਲੱਗੇ ਖਾਲਸਾ ਦੇਖ ਮੈਂ ਇਸ ਸਮਾਧੀ ਵਿੱਚ ਆਪਣੇ ਪਿਤਾ ਦਾ ਸੀਸ ਦੇਖ ਗਿਆ ਪਰ ਮੈਂ ਸੀ ਨਹੀਂ ਕੀਤੀ ਸਮਝਣ ਲਈ, ਤੇਰੇ ਸਾਹਮਣੇ ਮੈਂ ਪੁੱਤਰਾਂ ਦੇ ਟੁਕੜੇ ਦੇਖੇ ਸੀ ਨਹੀਂ ਕੀਤੀ, ਤੇਰੇ ਸਾਹਮਣੇ ਮੈਂ ਆਪਣੇ ਬੱਚਿਆਂ ਦੀ ਖਬਰ ਸੁਣੀ ਮੈਂ ਸੀ ਨਹੀਂ ਕੀਤੀ, ਤੇ ਮੈਂ ਚਾਹੁੰਦਾ ਜੇ ਤੂੰ ਇਸ ਸਮਾਧੀ ਵਿੱਚ ਗੁੜੁੰਦ ਹੋ ਜਾਏ ਜਪ ਜਪ ਕੇ, ਤੇ ਜਿੱਦਣ ਤੇਰੇ ਬੱਚਿਆਂ ਦੇ ਟੁਕੜੇ ਕਰਕੇ ਤੇਰੇ ਗਲੇ ਚ ਹਾਰ ਪਾਣਗੇ, ਰੱਬ ਕਰੇ ਤੇਰੀ ਵੀ ਸਮਾਧੀ ਕਦੀ ਉਖੜੇ ਨਾ। ਅਸਲ ਚ ਅੰਦਰ ਦੀ ਸਮਾਧੀ ਹੈ, ਜਿਤਨਾ ਅੰਦਰੋਂ ਸਿੱਖ ਗੁਰੂ ਨਾਲ ਜੁੜੇਗਾ ਪਿਆਰਿਓ ਓਨਾ ਬਾਹਰੋਂ ਚੱਲ ਜਾਏਗਾ, ਤੇ ਜਿਹੜਾ ਅੰਦਰੋਂ ਥਿੜ ਗਿਆ ਨਾ ਉਹ ਬਾਹਰੋਂ ਮੇਰੀ ਤਰ੍ਹਾਂ ਭਾਵੇਂ ਤਿੰਨ ਕਿਰਪਾਨਾਂ ਪਾਈ ਫਿਰੇ ਮੈਨੂੰ ਬਖਸ਼ ਦਿਓ ਜਿਹੜੇ ਸ਼ਬਦ ਕਹਿ ਰਿਹਾ। ਪਿਆਰਿਓ ਬਾਣੀ ਨੇ ਬਚਨ ਕਹੇ ਨੇ ਅੰਬ ਨੂੰ ਫਲ ਲੱਗਦੇ ਨੇ, ਕਬੀਰ ਸਾਹਿਬ ਦੇ ਬਚਨ ਨੇ, ਤੇ ਜਿੱਦਣ ਮਾਲੀ ਪੱਕੇ ਹੋਏ ਅੰਬਾਂ ਨੂੰ ਤੋੜਦਾ ਹੈ ਨਾ ਤੇ ਪੱਕਿਆਂ ਹੋਇਆਂ ਦਾ ਰੰਗ ਵੀ ਵੱਖਰਾ ਹੈ, ਰਸ ਨਾਲ ਭਰੇ ਨੇ, ਪਰ ਕੁਝ ਅੰਬ ਐਸੇ ਨੇ ਜਿਹੜੇ ਟਾਹਣੀਆਂ ਨਾਲ ਜੁੜੇ ਨੇ ਪਰ ਲਾਲੀ ਦੀ ਥਾਂ ਤੇ ਉਹਨਾਂ ਦੇ ਚਮੜੀ ਉਹਨਾਂ ਦਾ ਛਿਲਕਾ ਕਠੋਰ ਤੇ ਕਾਲਾ। ਅੱਜ ਕਿਉਂ ਨਹੀਂ ਗੁਰੂ ਗ੍ਰੰਥ ਸਾਹਿਬ ਇੰਨੇ ਵੱਡੇ ਕਿਰਪਾਲੂ, ਜਦੋਂ ਕੋਈ ਧਰਮ ਦੀ ਗੱਲ ਕਰਦਾ ਮੇਰੇ ਧਰਮ ਚ ਇਹ ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਚੇਤੇ ਆਉਂਦੇ ਨੇ ਤੇ ਮਨ ਕਹਿੰਦਾ ਮਨਾ ਹੈ ਤਾਂ ਸ਼ਹਿਨਸ਼ਾਹ ਦੇ ਪੁੱਤਰ ਸਾਂ, ਪਰ ਜਦੋਂ ਸ਼ਹਿਨਸ਼ਾਹ ਦਾ ਪੁੱਤਰ ਵੀ ਕਿਤੇ ਕਮਲਾ ਹੋ ਜਾਏ ਉਹਨੂੰ ਵੀ ਸੰਗਲ ਲੋਕੀ ਪਾ ਦਿੰਦੇ। ਇੰਨਾ ਵੱਡਾ ਸਮਰੱਥ ਸਤਿਗੁਰੂ ਸਿੱਖ ਦੇ ਅੰਦਰ ਗੁਰੂ ਵਰਤੇ ਤੇ ਫਿਰ ਉੱਥੇ ਚੋਖੇ ਵਖਿਆਨਾਂ ਦੀ ਲੋੜ ਨਹੀਂ, ਜਿਹਦੇ ਅੰਦਰ ਗੁਰੂ ਵਰਦਾ ਹੋਵੇ ਜਿੱਥੋਂ ਲੰਘ ਜਾਏਗਾ ਲੋਕ ਉਹਦੀਆਂ ਪੈੜਾਂ ਨੂੰ ਵੀ ਨਮਸਕਾਰਾ ਕਰਦੇ। ਹਜ਼ੂਰ ਨੇ ਬਾਣੀ 'ਚ ਪ੍ਰਮਾਣ ਦਿੱਤੇ ਨੇ, ਕਹਿੰਦੇ ਨੇ ਫਲ ਪੱਕੇ ਹੋਏ ਮਾਲੀ ਨੇ ਤੋੜੇ ਤੇ ਟੋਕਰੀ 'ਚ ਪਾ ਕੇ ਸਿਰ ਤੇ ਰੱਖ ਕੇ ਲੈ ਤੁਰਿਆ, ਤੇ ਇੱਕ ਫਲ ਟਾਹਣੀ ਨਾਲ ਇਸ ਤਰ੍ਹਾਂ ਲੱਗਾ ਸੀ ਜਿਹੜਾ ਬਿਲਕੁਲ ਜੁੜਿਆ ਹੈ ਪਰ ਉਹਦਾ ਰੰਗ ਕਾਲਾ ਛਿਲਕੇ ਦਾ ਪੱਥਰ ਦੀ ਤਰ੍ਹਾਂ ਕਠੋਰ, ਹੱਥ ਨਾਲ ਪਕੜੋ ਤੇ ਅੰਜ ਲੱਗਦਾ ਜਿਵੇਂ ਕਾਲਾ ਪੱਥਰ ਨਹੀਂ ਟਾਹਣੀ ਨਾਲ ਲੱਗਾ। ਉਹਨਾਂ ਸਵਾਲ ਕਰ ਦਿੱਤਾ ਮਾਲੀ ਰੁੱਖ ਇੱਕ ਤੇ ਫਲ ਦੋਨੋਂ ਇੱਕੋ ਟਾਹਣੀ ਨਾਲ ਲੱਗੇ, ਇੱਕ ਵਿਕਾਸ ਕਰ ਗਿਆ ਰੰਗ ਚੇਂਜ ਹੋ ਗਿਆ ਰਸ ਭਰਿਆ ਗਿਆ ਤੇ ਦੂਜਾ ਖਰੇ ਤੋਂ ਵੀ ਕਾਲੇਪਨ ਵੀ ਚਲਾ ਗਿਆ ਤੇ ਪੱਥਰ ਦੀ ਤਰ੍ਹਾਂ ਪੀਡਾ ਹੋ ਗਿਆ ਇਹਦੇ ਵਿੱਚ ਰਸ ਨਹੀਂ। ਸਾਨੂੰ ਦੱਸ ਟਾਹਣੀ ਨਾਲ ਤਾਂ ਦੋਨੋਂ ਹੀ ਲੱਗੇ ਦਿਸਦੇ ਨੇ ਪਰ ਟਾਹਣੀ ਨੇ ਵਿਤਕਰਾ ਨਹੀਂ ਕਰ ਦਿੱਤਾ, ਇੱਕ ਨੂੰ ਕੁਛ ਵੀ ਨਾ ਦਿੱਤਾ ਤੇ ਦੂਜਾ ਰਸ ਨਾਲ ਭਰਿਆ ਗਿਆ, ਜੁੜੇ ਤਾਂ ਦੋਨੋਂ ਨੇ। ਤੇ ਅੱਗੋਂ ਸਮਝਾਉਣ ਲਈ ਰੁੱਖ ਨੇ ਉੱਤਰ ਦਿੱਤਾ ਮਾਲੀ ਦੇ ਰਾਹੀਂ, ਕਹਿਣ ਲੱਗੇ ਜੁੜੇ ਦੋਨੋਂ ਹੀ ਬਾਹਰ ਮੁਖੀ ਟਾਹਣੀ ਨਾਲ ਨੇ, ਪਰ ਜਿੱਦਣ ਥੋੜੀ ਜਿਹੀ ਤੇਜ਼ ਹਵਾ ਚੱਲੀ ਆ ਜਿਹੜਾ ਅੱਜ ਕਾਲਾ ਤੇ ਪੱਥਰ ਬਣ ਚੁੱਕਾ ਪੀਡਾ ਇਹ ਅੰਦਰੋਂ ਉਦਣ ਦੀ ਟੁੱਟ ਗਿਆ। ਚੇਤੇ ਰੱਖੀ ਜਿਹੜੇ ਅੰਦਰੋਂ ਟੁੱਟ ਕੇ ਮੇਰੇ ਨਾਲ ਬਾਹਰੋਂ ਜੁੜੇ ਰਹਿਣ ਉਹਨਾਂ ਦੇ ਚਿਹਰੇ ਭ੍ਰਿਸ਼ਟ ਜਾਂਦੇ ਨੇ ਤੇ ਰਸ ਦੀ ਥਾਂ ਤੇ ਅੰਦਰੋਂ ਸੁੱਕ ਜਾਂਦੇ ਨੇ, ਉਹ ਪੱਥਰ ਬਣ ਕੇ ਲੋਕਾਂ ਨੂੰ ਫਿਰ ਦੁੱਖ ਦਿੰਦੇ ਨੇ। ਕੀ ਹੈ ਖਾਲਸਾ? ਜੁੜੀ ਸੁਰਤ, ਖੁੱਲੇ ਹੋਏ ਨੇਤਰ। ਹਜ਼ੂਰ ਨੇ ਬਾਣੀ ਚ ਫਰਮਾਇਆ ਕਬੀਰ ਫਲ ਲਾਗੇ ਫਲਨ ਪਾਕਣ ਲਾਗੇ ਆਂਬ, ਜਾਏ ਪਹੁੰਚੇ ਖਸਮ ਕੇ ਜੋ ਬੀਚ ਨਾ ਖਾਹੀ ਕਾਂਬ ਕਾਂਬ ਦਰਦ ਕਾਂਬਾ, ਕਿ ਜਿਹੜੇ ਅੰਦਰੋਂ ਨਹੀਂ ਟੁੱਟੇ ਉਹ ਖਸਮ ਦੇ ਦਰ ਤੇ ਪ੍ਰਵਾਨ ਹੋਣਗੇ ਤੇ ਜਿਹੜੇ ਪਿਆਰਿਓ ਬਾਹਰੋਂ ਛਿਲਕੇ ਨਾਲ ਜੁੜੇ ਰਹੇ ਤੇ ਅੰਦਰੋਂ ਟੁੱਟ ਗਏ ਉਹ ਕਿਵੇਂ ਖਸਮ ਦੇ ਦਰ ਤੇ ਪ੍ਰਵਾਨ ਹੋ ਜਾਣਗੇ? ਇਹਨੂੰ ਅਸੀਂ ਕਿਉਂਕਿ ਸੁਣਨੂੰ ਮੈਂ ਕਹਿਣ ਨੂੰ ਤਿਆਰ ਨਹੀਂ, ਆਪਾਂ ਕਹਾਂਗੇ ਸਾਡੀਆਂ ਰਵਾਇਤਾਂ ਸਾਡੀ ਆਇਡੈਂਟੀ ਸਾਡੀ ਪਹਿਚਾਣ ਤੇ ਕੋਈ ਤਰਕ ਕਰ ਰਿਹਾ? ਗੱਲ ਪਹਿਚਾਣ ਦੀ ਨਹੀਂ, ਗੱਲ ਤਰਕ ਦੀ ਨਹੀਂ, ਸਿਰਫ ਗੱਲ ਇੰਨੀ ਕੁ ਵੇ ਪਿਆਰਿਓ ਆਪਾਂ ਕਿਉਂ ਭਰਮ ਦੇ ਗੱਡੇ ਚੁੱਕ ਕੇ ਤੁਰੇ ਫਿਰਨੇ ਆ? ਅੰਦਰੋਂ ਜੁੜਨ ਤੋਂ ਬਿਨਾਂ ਸਮਾਧੀਆਂ ਨਹੀਂ ਮਿਲਦੀਆਂ। ਅੰਦਰ ਜੁੜ ਜਾਣ ਨੇਤਰ ਬੰਦ ਦੀ ਸਮਾਧੀ, ਜਦੋਂ ਰਸ ਭਰਿਆ ਜਾਏ ਤੇ ਫਿਰ ਨੇਤਰ ਖੁੱਲਿਆਂ ਦੀ ਵੀ ਸਮਾਧੀ ਹੈ। ਸਿੱਖ ਘਰ ਬਾਰੀ ਹੈ, ਘਰ ਵਿੱਚ ਵੀ ਟਿਕਦਾ ਬਾਹਰ ਵੀ ਰਹਿੰਦਾ। ਹੁਣ ਉਸ ਜੁੜੀ ਹੋਈ ਸੁਰਤ ਨੇ ਸਭ ਕੁਝ ਦੇਖਿਆ ਤੇ ਫਿਰ ਆਪਣੀ ਰਸਨਾ ਤੋਂ ਉਹ ਮੈਂ ਕੁਛ ਬੇਨਤੀਆਂ ਅੱਜ ਕਰਨੀਆਂ ਚਾਹੁੰਦਾ। ਹਜ਼ੂਰ ਜ਼ਫਰਨਾਮਾ ਲਿਖਦੇ ਨੇ, ਹੋ ਸਕਦਾ ਉਸ ਦਿਨ ਕਈ ਸੱਜਣਾ ਨਾ ਸੁਣੀ ਹੋਵੇ ਬੇਨਤੀ। ਡਾਕਟਰ ਹਰਨਾਮ ਸਿੰਘ ਸ਼ਾਨ ਨੇ ਇੱਕ ਕਿਤਾਬ ਲਿਖੀ ਹੈ ਤੇ ਬੜੀ ਚੰਗੀ, ਮੇਰਾ ਖਿਆਲ ਹੈ ਸ਼੍ਰੋਮਣੀ ਕਮੇਟੀ ਦੀਆਂ ਸਾਰੀਆਂ ਕਿਤਾਬਾਂ ਚੋਂ ਨਾ ਮੈਨੂੰ ਸਿਰੇ ਦੀ ਲੱਗੀ, ਚੜ੍ਹਦੀ ਕਲਾ ਤੇ ਚੜ੍ਹਦੀ ਕਲਾ ਦੇ ਪੁੰਜ, ਪੂਰੀ ਦੀ ਪੂਰੀ ਕਿਤਾਬ ਸਿਰਫ ਚੜ੍ਹਦੀ ਕਲਾ ਦੇ ਉੱਤੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਚੜ੍ਹਦੀ ਕਲਾ ਵਿੱਚ ਭਾਈ ਵੀਰ ਸਿੰਘ ਦਾ ਮਹਾਂਕਾਵਿ ਰਾਣਾ ਸੂਰਤ ਸਿੰਘ ਉਹਦੀ ਇੱਕ ਸਤਰ ਦਿੱਤੀ ਹੈ, ਚੜ੍ਹਦੀ ਕਲਾ ਕੀ ਹੈ? ਕਹਿਣ ਲੱਗੇ ਚੜ੍ਹਦੀ ਕਲਾ ਹੈ ਕਿ ਸੂਰਤ ਦੀ ਉਚਾਈ। ਕਹਿਣ ਲੱਗੇ ਸਿੱਖੀ ਕੀ ਹੈ? ਸ਼ਬਦ ਨੇ ਸਿੱਖੀ ਹੈ ਬਲਵਾਨ ਕਰਨਾ ਸੂਰਤ ਨੂੰ, ਸੂਰਤ ਨੂੰ ਬਲਵਾਨ ਕਰਨਾ ਸਿੱਖੀ ਦਾ ਨਾਮ ਹੈ, ਚੜ੍ਹਦੀ ਕਲਾ ਨਿਵਾਸ ਸਾਦੀ ਰੱਖਣਾ। ਪਰ ਕਈ ਵਾਰੀ ਚੇਤੇ ਰੱਖੋ, ਗੱਲਾਂ ਉੱਚੀਆਂ ਹੁੰਦੀਆਂ ਨੇ ਪਰ ਸੁਰਤ ਬੜੀ ਨੀਵੀਂ ਹੁੰਦੀ। ਅੱਜ ਸਿੱਖਾਂ 'ਚ ਵੇਖਣ ਨੂੰ ਮਿਲਦਾ ਪਿਆ, ਗੱਲ ਮੈਂ ਵੀ ਕਰਾਂਗਾ ਸਟੇਜ ਤੇ ਸ਼ਿਖਰ ਦੀ, ਤੇ ਸੁਰਤੀ ਇੰਨੀ ਨੀਚ ਹੁੰਦੀ ਏ, ਜਿੰਨੀ ਮੂੰਹ ਤੋਂ ਵੱਡੀ ਗੱਲ ਕਹੀ ਗਈ ਉਨੀ ਵਿੱਚੀ ਬਿਰਤੀ ਉੱਚੀ ਨਹੀਂ। ਬਾਣੀ 'ਚ ਭਾਈ ਗੁਰਦਾਸ ਨੇ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇੱਕ ਬਚਨ ਆਉਂਦਾ, ਇਹ ਜ਼ਰੂਰੀ ਨਹੀਂ ਕਿ ਜਿਹੜਾ ਗੱਲ ਉੱਚੀ ਕਰੇ ਉਹਦੀ ਸੁਰਤ ਉੱਚੀ ਹੋਵੇਗੀ, ਕਿਉਂਕਿ ਗੱਲਾਂ ਵਕਤੀ ਤੌਰ ਤੇ ਜ਼ਬਾਤ ਤੇ ਭਾਵਕਤਾ ਵਿੱਚੋਂ ਨਿਕਲਦੀਆਂ ਨੇ, ਪਰ ਸੁਰਤਾਂ ਉੱਚੀ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਦੇ ਸਿਰ ਤੇ ਆਰੇ ਚੱਲਦੇ। ਭਾਈ ਸਾਹਿਬ ਨੇ ਤਿੰਨ ਪ੍ਰਮਾਣ ਦਿੱਤੇ ਨੇ। ਉਹ ਕਹਿੰਦੇ ਨੇ ਕਿ ਮਾਲਾ ਕੋਈ ਹੱਥ 'ਚ ਪਕੜਦਾ, ਮੈਂ ਸਿਰਫ 5-7 ਮਿੰਟ ਤੁਹਾਡੇ ਲੈਣੇ ਨੇ, ਮਾਲਾ ਹੱਥ 'ਚ ਪਕੜੀ, ਇੱਕ ਇੱਕ ਮਣਕੇ ਤੇ ਕਿਸੇ ਨੇ ਰਾਮ ਕਿਹਾ, ਕਿਸੇ ਨੇ ਵਾਹਿਗੁਰੂ ਕਿਹਾ, ਸ਼ਬਦ ਵਰਤੇ। ਕਹਿਣ ਲੱਗੇ ਸਾਰੇ ਮਾਲਾ ਦੇ ਮਣਕੇ ਜਿਹੜੇ ਨੇ ਉਹ ਗਿਣੇ ਜਾਂਦੇ ਨੇ, ਪਰ ਜਿਹੜਾ ਸਭ ਤੋਂ ਵੱਡਾ ਮਣਕਾ ਮੇਰੂ ਹੈ ਨਾ, ਉਹ ਕਦੀ ਗਿਣਤੀ 'ਚ ਨਹੀਂ ਆਉਂਦਾ। ਤੁਸੀਂ ਮਾਲਾ ਦਾ ਸਿਰਫ ਇੱਕ ਉਦਾਹਰਣ ਦੇ ਰਿਹਾ, 108 ਮਣਕੇ ਹੋਣ, 27 ਹੋਣ, 54 ਹੋਣ, ਇੱਕ ਇੱਕ ਮਣਕਾ ਗਿਣਿਆ ਜਾਏਗਾ, ਵਾਹਿਗੁਰੂ ਵਾਹਿਗੁਰੂ ਕਿਹਾ ਜਾਏਗਾ। ਪਰ ਜਿਹੜੇ ਜੁਗਤਾਂ ਨਾਲ ਹੁਣ ਇਹਦੇ ਅਰਥ ਇਹ ਵੀ ਨਾ ਕਰ ਰਹੇ ਹੋ, ਭਾਈ ਸਾਹਿਬ ਮਨਮਤ ਕਹਿ ਗਏ, ਮਾਲਾ ਦੀਆਂ ਗੱਲਾਂ ਕਰ ਗਏ ਉਹ ਪਿਆਰਿਓ, ਸਿਰਫ ਮੇਰੀ ਬੇਨਤੀ ਸਮਝੋ, ਕਥਾ ਤੋਂ ਅੱਧਾ ਬਾਅਦ ਤੇ ਡਰੀਏ ਲੱਗਦਾ ਰਹਿੰਦਾ, ਪਤਾ ਨਹੀਂ ਕਿਹੜੀ ਗੱਲ ਦੇ ਅਰਥ ਕਿਹੜੇ ਨਿਕਲ ਜਾਣੇ ਨੇ ਅਸਲੀਅਤ। ਹੁਣ ਮਾਲਾ ਮੈਂ ਸਿਰਫ ਇੱਕ ਥਿਊਰੀ ਦੱਸ ਰਿਹਾ ਕਿ ਹਿੰਦੂ ਮਤ ਕਹਿੰਦਾ ਜਿਹੜੀ ਮਾਲਾ ਦਾ ਸ਼ਿਖਰ ਹੈ ਨਾ ਉਹ ਗੁਰੂ ਹੈ। ਹਿੰਦੂਇਜ਼ਮ ਕਹਿੰਦੇ ਕਿ ਜਿਹੜੀ ਸ਼ਿਖਰ ਦਾ ਵੋਟਾ ਮਣਕਾ ਉਹ ਗੁਰੂ ਹੈ, ਤੇ ਗੁਰੂ ਤੋਂ ਉੱਤੋਂ ਨਹੀਂ ਟੱਪੀਦਾ। ਉਹਨਾਂ ਦਾ ਖਿਆਲ ਹੈ ਕਿ ਚਾਰ ਚੁਫੇਰੇ ਘੁੰਮ ਕੇ ਉਹ ਕਰਦੇ ਆ, ਪਰ ਭਾਈ ਸਾਹਿਬ ਨੇ ਉਦਾਹਰਣ ਲਈ ਕਹਿਣ ਲੱਗੇ ਨਿੱਕੇ ਨਿੱਕੇ ਮਣਕਿਆਂ ਉੱਤੇ ਰਾਮ ਰਾਮ ਵਾਹਿਗੁਰੂ ਕਿਹਾ ਗਿਆ, ਪਰ ਮੇਰੂ ਮਣਕਾ ਸਭ ਤੋਂ ਉੱਚਾ ਸੀ, ਪਰ ਚੇਤੇ ਰੱਖੀ ਗਿਣਤੀ 'ਚ ਕਦੀ ਨਹੀਂ ਆਇਆ। ਉੱਚਾ ਪਰ ਸੁਰਤ ਉੱਚੀ ਨਹੀਂ। ਸਭ ਤੋਂ ਸ਼ਿਖਰ, ਸਭ ਤੋਂ ਉੱਚਾ, ਸਭ ਤੋਂ ਵੱਡਾ ਆਗੂ, ਪਰ ਜਿੱਦਣ ਰੱਬ ਦੇ ਘਰ ਤੇ ਗਿਣਤੀ ਹੋਈ, ਚੇਤੇ ਰੱਖਿਓ ਭਾਂਡੇ ਮਾਂਜਣ ਵਾਲੇ ਤਾਂ ਗਿਣੇ ਜਾਣੇ, ਜੇ ਮੇਰੂਆਂ ਨੂੰ ਕਿਸੇ ਨਹੀਂ ਜੇ ਪੁੱਛਣਾ, ਮਣਕੇ ਗਿਣੇ ਜਾਣਗੇ, ਮੇਰੂ ਦੀ ਗਿਣਤੀ ਕੀ? ਬਿਲਕੁਲ ਗਿਣਤੀ ਨਹੀਂ, ਕਿਉਂਕਿ ਗੱਲ ਉੱਚੀ ਏ, ਕੀਮਤ ਉੱਚੀ ਨਹੀਂ। ਭਾਈ ਸਾਹਿਬ ਨੇ ਦੂਸਰਾ ਬਚਨ ਕਿਹਾ, ਕਬੂਤਰ ਕਿੰਨੀ ਕੂੜਾਰੀ ਮਾਰਦਾ, ਕੀ ਸੀ ਮੇਰੇ ਚੋਜੀ ਪ੍ਰੀਤਮ ਦੀ ਜੁੜੀ ਹੋਈ ਸੁਰਤ? ਕਬੂਤਰ ਕਿੰਨਾ ਕੂਚਾ ਉੱਡਦਾ ਸੀ ਦੇਖ ਲੈਂਦੇ ਹਾਂ, ਕਾਂ ਕਿੰਨਾ ਕੂਚਾ ਉੱਡਦਾ, ਪਰ ਕਦੀ ਪੰਜਾਬ ਦੇਖੋ, ਇੱਲ ਜਦੋਂ ਉੱਡਦੀ ਹੈ ਨਾ, ਤੇ ਇੱਲ ਐ ਸ਼ਿਖਰ ਤੇ ਅੱਖਾਂ ਨਾਲ ਦਿਸਦੀ ਵੀ ਨਹੀਂ, ਬਿਲਕੁਲ ਛੋਟਾ ਜਿਹਾ, ਤੇ ਇੱਲ ਜਦੋਂ ਉੱਚੀ ਪਹੁੰਚ ਜਾਂਦੀ ਏ, ਤੇ ਰੱਬ ਨੇ ਇੰਨੀ ਉੱਚੀ ਉਡਾਰੀ ਦਿੱਤੀ ਤੇ ਇੰਨੀ ਉੱਚੀ ਵੇਖ ਕੇ, ਕਿਉਂਕਿ ਜਿੰਨਾ ਕੋਈ ਉੱਚਾ ਉੱਠੇ ਉਨੀ ਧਰਤੀ ਜ਼ਿਆਦਾ ਦਿਸਦੀ, ਇੰਨੀ ਉੱਚੀ ਉੱਠ ਕੇ ਕਹਿੰਦੀ ਏ, ਮੈਂ ਤਾਂ ਉੱਚੀ ਉੱਠੀ ਹਾਂ ਮੈਨੂੰ ਪਤਾ ਲੱਗ ਜਾਏ ਇਸ ਪਿੰਡ 'ਚ ਮਰਿਆ ਪਸ਼ੂ ਕਿ ਦੂਜੇ ਪਿੰਡ 'ਚ ਮਰਿਆ। ਉੱਚੀ ਉੱਠੀ ਪਰ ਅੱਖਾਂ ਉਹਦੀਆਂ ਮਰੇ ਹੋਏ ਢੋਰ ਦੇ ਪਿੰਜਰ 'ਚ ਜੁੜ ਗਈਆਂ। ਚੇਤੇ ਰੱਖਿਓ ਉਡਾਰੀ ਉੱਚੀ ਏ, ਸੁਰਤ ਉੱਚੀ ਨਹੀਂ, ਉਡਾਰੀ ਉੱਚੀ ਏ। ਬਾਬਾ ਜੀ ਨੇ ਬਾਣੀ 'ਚ ਕਿਹਾ, ਕਹਿਣ ਲੱਗੇ ਫਿਰਦੀ ਫਿਰਦੀ ਦਹਿ ਦਿਸ਼ਾ, ਜਲ ਪਰਬਤ ਬਨ ਰਾਏ, ਜਿੱਥੇ ਡਿੱਠਾ ਮਿਰਤਕੋ ਇਲ ਬਹੇਠੀ ਆਏ। ਉੱਚੀ ਬੜੀ ਉੱਠੀ, ਸੁਰਤ ਉੱਚੀ ਨਹੀਂ ਉੱਠੀ, ਸਰੀਰ ਦੀ ਪਰਵਾਜ਼ ਉੱਚੀ। ਭਾਈ ਸਾਹਿਬ ਨੇ ਤੀਜਾ ਬਚਨ ਕਿਹਾ, ਕਹਿਣ ਲੱਗੇ ਕਿ ਚੰਦਨ ਤਾਂ ਬਿਲਕੁਲ 52 ਉਂਗਲ ਹੈ, ਤੇ ਸਿਮਲ ਸਾਹਮਣੇ ਖਲੋ ਕੇ ਕਹੇਗਾ, ਮੇਰੇ ਮੁਕਾਬਲੇ ਕੋਈ ਹੈ? ਕਹਿਣ ਲੱਗੇ, ਜਾਂ ਓਏ ਸਭ ਤੋਂ ਉੱਚਾ ਕਹਾਣ ਵਾਲਿਆ, ਚੇਤੇ ਰੱਖੀ ਆਕਾਰ ਕਰਕੇ ਉੱਚਾ ਹੋ ਗਏ, ਫਲ ਕਰਕੇ ਤੇ ਤੂੰ ਵੀ ਉੱਚਾ ਨਹੀਂ, ਤੇਰੇ ਨਾਲੋਂ ਤਾਂ ਚੰਦਨ ਚੰਗਾ। ਤੇਰੇ ਕੋਲ ਪੰਛੀ ਆਏ ਤੇ ਉਦਾਸ ਗਏ, ਚੰਦਨ ਕੋਲ ਸੱਪ ਆਏ ਉਹ ਵੀ ਠੰਡ ਲੈ ਕੇ ਗਏ। ਤੂੰ ਉੱਚਾ ਜ਼ਰੂਰ ਹੈ ਪਰ ਫਲ ਕਿਸੇ ਕੰਮ ਨਹੀਂ। ਭਾਈ ਸਾਹਿਬ ਨੇ ਜਦੋਂ ਆਹ ਕਵਿਤ ਮੈਂ ਪੜ੍ਹਿਆ ਤੇ ਸੱਚੀ ਮੁੱਚੀ ਆਪ ਜੀ ਲਈ ਨਹੀਂ, ਇਹ ਸਾਡੇ ਲਈ ਜਿਹੜੇ ਅਸੀਂ ਉੱਚੇ ਬੋਲਨੇ ਆ। ਉੱਥੇ ਬਚਨ ਕਹੇ ਗਏ, ਕਹਿਣ ਲੱਗੇ, ਜੈਸੇ ਮਾਲਾ ਮੇਰ ਪੋਈਅਤ ਸਭ ਉੱਪਰ ਕਹਿ, ਮੇਰੂ ਮਣਕਾ ਸਭ ਤੋਂ ਉੱਚਾ ਪਰੋਇਆ, ਪਰ ਸਿਮਰਨ ਸੰਖਿਆ ਮੈਂ ਨਾ ਆਵਤ ਵਡਾਈ ਕਹਿ। ਜਿੱਦਣ ਸਿਮਰਨ ਕਰਨ ਵੇਲੇ ਗਿਣਤੀ ਕੀਤੀ ਉਹਦਾ ਗਿਣਤੀ ਚ ਹੀ ਨਾ ਆਇਆ। ਅੱਜ ਭਾਈ ਸਾਹਿਬ ਨੂੰ ਮੈਂ ਕਹਿ ਰਿਹਾ ਸਾਂ, ਆਮ ਬੰਦੇ ਨੂੰ ਅਸੀਂ ਇੱਕ ਸ਼ਬਦ ਕਹਿੰਦੇ ਹਾਂ, ਜਾ ਤੂੰ ਨਾ ਤਿੰਨਾਂ ਚ ਨਾ ਤੇਰਾਂ ਚ। ਇਹ ਮੁਹਾਵਰਾ ਨਹੀਂ, ਬੜੀ ਵੱਡੀ ਇੱਕ ਇਹਦੇ ਪਿੱਛੇ ਰਮਜ਼ ਏ। ਆਮ ਕਹਿੰਦੇ ਜਾ, ਤੈਨੂੰ ਕੋਈ ਪੁੱਛਦਾ ਨਾ ਤਿੰਨਾਂ ਚ ਤੇਰਾਂ ਚ ਇੱਥੇ ਤੁਰਿਆ ਫਿਰਨਾ। ਜਿਹੜਾ ਖੁਸ਼ੀ ਦਾ ਕੰਮ ਹੁੰਦਾ ਉਹ ਤਿੰਨ ਦਿਨ ਦਾ ਹੁੰਦਾ ਹੈ ਤੇ ਮਰਿਆਂ ਦਾ ਤੇਰੇ ਦਿਨ ਦਾ ਹੁੰਦਾ ਹੈ। ਵਿਆਹ ਹੁੰਦਾ ਹੈ, ਪਹਿਲੇ ਦਿਨ ਪਿੰਡਾਂ ਚ ਵੜ ਕਹਿੰਦੇ ਸਨ ਸਾਡੇ, ਰੋਟੀ ਕਰਦੇ ਆ ਬਰਾਦਰੀ ਦੀ, ਦੂਜੇ ਦਿਨ ਬਰਾਤ ਗਈ, ਤੀਜੇ ਦਿਨ ਮਕਲਾਵਾ ਲੈਣਗੇ। ਤਿੰਨ ਦਿਨ ਨਾ, ਤੇ ਜਿਹੜੇ ਪੁਰਾਤਨ ਸਮੇਂ ਸਨ ਜਦੋਂ ਕਿਤੇ ਚੜ੍ਹਾਈ ਕਰ ਜਾਣੀ, ਕੋਈ ਸਤਾਰੀਆਂ ਕਰਦਾ ਸੀ, ਕੋਈ ਤੇਰਵਾਂ ਕਰਦਾ ਸੀ, ਕਹਿਣ ਲੱਗੇ ਤੂੰ ਇੱਥੇ ਐਵੇਂ ਬਣਿਆ ਫਿਰਨਾ। ਚੌਧਰੀ ਤੇਰੇ ਘਰਦਿਆਂ ਨਾ ਕਦੀ ਖੁਸ਼ੀ 'ਚ ਪੁੱਛਿਆ, ਨਾ ਗਮੀ 'ਚ ਪੁੱਛਿਆ, ਨਾ ਤਿੰਨਾਂ 'ਚ ਨਾ ਤੇਰਾਂ 'ਚ ਇੱਥੇ ਆਗੂ। ਇਹਦੇ ਵਿੱਚ ਕੋਈ ਰਮਜ਼ ਸੀ, ਪੁਰਾਣੀਆਂ ਗੱਲਾਂ ਨੇ ਵੈਸੇ। ਹੁਣ ਜਦੋਂ ਸੰਖਿਆ ਗਿਣਤੀ ਕੀਤੀ ਜਾਏ, ਸਾਰੀ ਗਿਣਤੀ ਹੋ ਗਈ, ਮੇਰੂ ਨਹੀਂ ਗਿਣਿਆ ਗਿਆ। ਤੇ ਮੈਂ ਕਈ ਵਾਰੀ ਸੋਚਣਾ, ਗੁਰੂ ਸਾਹਿਬ ਨੇ ਕੱਲਿਆਂ ਗੱਲਾਂ ਜਦੋਂ ਕਰੀਦੀਆਂ ਨੇ, ਸੱਚੇ ਪਾਤਸ਼ਾਹ ਮਿਹਰ ਕਰੀ, ਹੰਗਤਾ ਨਾ ਬਣਾਈ, ਸੋਚੀਦਾ ਮਹਾਰਾਜ ਜੋ ਅਸੀਂ ਤੈਨੂੰ ਤੁਹਾਨੂੰ ਪੜ੍ਹਨੇ ਪਏ ਹਾਂ, ਬਾਹਰ ਨਿਕਲ ਕੇ ਤੇਰੇ ਤੋਂ ਉਲਟ ਤੇ ਨਹੀਂ ਸਫ਼ਰ ਸ਼ੁਰੂ ਕਰ ਦਿੰਦੇ? ਕੀ ਕਦੀ ਕੋਈ ਗਿਣਤੀ ਚ ਆਵੇਗਾ ਜਿਹਨੂੰ ਲੋਕਾਂ ਨੇ ਗਿਣਤੀ ਚ ਲੈ ਆਂਦਾ? ਗੁਰੂ ਨੇ ਜਪਜੀ ਸਾਹਿਬ ਚ ਕਿਹਾ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ, ਚੰਗਾ ਨਾਂ ਰਖਾਏ ਕਹਿ ਜਸ ਕੀਰਤ ਜਗ ਲੈ। ਪਰ ਗਿਣਤੀ ਚ ਕੋਈ ਨਹੀਂ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ। ਜੈਸੇ ਮਾਲਾ ਮੇਰ ਪੋਈਅਤ ਸਭ ਉੱਪਰ ਕਹਿ, ਸਿਮਰਨ ਸੰਖਿਆ ਮੈਂ ਨਾ ਆਵਤ ਵਡਾਈ ਕਹਿ। ਬਚਨ ਕੀਤਾ, ਕਹਿਣ ਲੱਗੇ, ਜੈਸੇ ਪੰਖੀਆਂ ਮੇ ਜਿਹੜੀ ਇਲਖ ਹੈ, ਉੜਤ ਆਕਾਸ਼ ਚਾਰੀ ਹੇਰਾ ਮ੍ਰਿਤ ਪਿੰਜਰਨ ਉੱਚੇ ਮੱਤ ਪਾਏ ਕਹਿ, ਪਿਰਖਨ ਵਿਖੇ ਜੈਸੇ ਵੇਖੀਏ ਸਿੰਬਲ ਇੱਚੋ ਉੱਚੋ, ਨੇਫਲ ਭਇਓ ਸੋ ਅਤ ਅਧਕਾਏ ਕਹਿ। ਹੁਣ ਅਗਲੀ ਤੁਖ ਇਹਦਾ ਤੱਤ ਹੈ, ਕਹਿਣ ਲੱਗੇ, ਗਾਏ ਬੋ ਬਜਾਏ ਬੋ ਸੁਣਾਏ ਬੋ ਨਾ ਕਸੂ ਤੈਸੇ। ਜੇ ਗਾਈ ਵੀ ਗਿਆ, ਸੁਣਾਈ ਵੀ ਗਿਆ, ਵਜਾਈ ਵੀ ਗਿਆ, ਗਾਏ ਬੋ ਬਜਾਏ ਬੋ ਸੁਣਾਏ ਬੋ ਨਾ ਕਛੂ ਤੈਸੇ, ਗੁਰ ਉਪਦੇਸ਼ ਬਿਨ ਤ੍ਰਿਗ ਚਤੁਰਾਈ ਕਹਿ। ਜੇ ਸੁਰਤ ਉੱਚੀ ਨਹੀਂ ਹੋਈ, ਦੇਖੀ ਕਿਤੇ ਤੇਰੀ ਵੀ ਗਿਣਤੀ ਨਹੀਂ ਹੋਣੀ। ਸੱਚੇ ਪਾਤਸ਼ਾਹ ਜੀ ਨੇ ਉਹ ਸੁਰਤ ਉੱਚੀ, ਉਸ ਸੁਰਤ ਨੇ ਕੀ ਕੀਤਾ, ਉੱਚੀ ਸੁਰਤ ਜਿੱਤ ਕੇ ਗਈ ਤੇ ਉੱਚੇ ਤਖ਼ਤ ਤੇ ਬੈਠਾ ਹੋਇਆ ਨੀਵੀਂ ਸੁਰਤ ਵਾਲਾ ਹਾਰ ਕੇ ਗਿਆ। ਉਸ ਕਿਤਾਬ ਵਿੱਚ ਹਜ਼ੂਰ ਦਾ ਜ਼ਫਰਨਾਮਾ ਤੇ ਔਰੰਗਜ਼ੇਬ ਦਾ ਸ਼ਿਕਸਤਨਾਮਾ, ਉਹਨਾਂ ਨਾਮ ਦਿੱਤਾ ਸ਼ਿਕਸਤਨਾਮਾ। ਔਰੰਗਜ਼ੇਬ, ਉਹਦੀ ਮੌਤ ਤੋਂ ਪਹਿਲਾਂ ਕਿਹਾ ਜਾਂਦਾ ਹੈ ਕਿ ਉਹਨੇ ਕੁਝ ਅੱਖਰ ਲਿਖੇ ਸਨ, ਉਹਦੇ ਸਿਰਹਾਣੇ ਤੋਂ ਕਾਗਜ਼ ਨਿਕਲਿਆ ਜਿਹਨੂੰ ਵਸੀਅਤ ਕਹਿ ਲਓ। ਉਹਨੇ ਇੱਕ ਗੱਲ ਕਹੀ, ਕਹਿੰਦਾ ਹੈ, ਮੈਂ ਆਇਆ ਸਾਂ ਸੰਸਾਰ ਤੇ ਖਾਲੀ ਹੱਥ, ਪਰ ਦੁਨੀਆਂ ਦੇ ਲੋਕੋ ਤੁਰ ਲੱਗਾ ਵਾਂ ਗਨਾਹਾਂ ਦੀਆਂ ਪੰਡਾਂ ਬਣ ਕੇ। ਆਇਆ ਸਾਂ ਬਹੁਤ ਕੁਛ ਲੈਣ ਲਈ, ਮੈਂ ਬਹੁਤ ਵਾਰੀ ਲੋਕਾਂ ਨੂੰ ਜਿੱਤਿਆ, ਪਰ ਮੈਂ ਅੱਜ ਜ਼ਿੰਦਗੀ ਦੀ ਬਾਜ਼ੀ ਖਾਰ ਕੇ ਜਾਣਾ ਪਿਆ ਵਾਂ। ਜਦੋਂ ਮੇਰਾ ਜਨਾਜ਼ਾ ਉੱਠੇ ਤੇ ਮੇਰੇ ਚਿਹਰੇ ਦੇ ਉੱਤੇ ਕੱਪੜਾ ਨਾ ਪਾਇਓ, ਕਿਉਂਕਿ ਇਸਲਾਮ ਦਾ ਅਕੀਦਾ ਹੈ ਕਿ ਜਿਸ ਦੇ ਜਨਾਜ਼ੇ ਤੇ ਚਿਹਰੇ ਨੂੰ ਨਾ ਢੱਕਿਆ ਜਾਏ, ਰੱਬ ਉਹਦੇ ਗੁਨਾਹ ਮਾਫ਼ ਕਰ ਦਿੰਦਾ ਹੈ। ਮੈਂ ਗੁਨਾਹ ਇਤਨੇ ਕੀਤੇ ਨੇ, ਮੇਰਾ ਚਿਹਰਾ ਢੱਕਿਆ ਨਾ, ਸ਼ਾਇਦ ਸ਼ਰ੍ਹਾਂ ਦੀ ਇਹ ਗੱਲ ਮੇਰਾ ਗੁਨਾਹ ਮਾਫ਼ ਕਰਾ ਜਾਏ। ਜਿੱਥੇ ਮੇਰੀ ਕਬਰ ਹੋਵੇ ਉੱਥੇ ਦਰਖਤ ਨਾ ਲਾਣਾ, ਕਿਉਂਕਿ ਮੇਰੇ ਜੈਸੇ ਬਦ ਨਸੀਬ ਬੰਦੇ ਨੂੰ ਰੁੱਖ ਦੀ ਛਾਂ ਵੀ ਨਹੀਂ ਚਾਹੀਦੀ। ਉਹ ਤਖਤਾਂ ਦਾ ਮਾਲਕ, ਆ ਸੁਰਤ ਉੱਚੀ ਵਾਲੇ ਨੂੰ ਪੜ੍ਹੋ, ਇਹ ਜ਼ਫਰਨਾਮਾ ਹੈ। ਸਿਰਫ ਸੰਖੇਪ ਮਾਤਰੀ ਦੀ ਡਿਟੇਲ ਤਾਂ ਬਹੁਤ ਜ਼ਿਆਦਾ ਹੋ ਸਕਦੀ ਹੈ। ਜ਼ਫਰਨਾਮਾ ਲਿਖਦਿਆਂ ਸਭ ਤੋਂ ਪਹਿਲਾ ਸ਼ੇਰ ਲਿਖਿਆ, ਦਾਸਤਾਨ ਬਾਅਦ ਚ ਲਿਖੀ, ਸ਼ੇਰ ਲਿਖਦੇ ਨੇ, ਕਮਾਲ ਏ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਹੀਮ। ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ, ਲਿਖਤ ਵਿੱਚੋਂ ਸੁਰਤ ਦੀ ਚੜ੍ਹਦੀ ਕਲਾ। ਕਮਾਲ ਏ ਕਰਾਮਾਤ ਕਾਇਮ ਕਰੀਮ, ਕਾਇਮ ਰਹਿਣ ਵਾਲੇ ਕਰੀਮ, ਬਖਸ਼ਾਂ ਕਰਨ ਵਾਲਿਆ ਤੇਰੀਆਂ ਕਰਾਮਾਤਾਂ ਦਾ ਮੈਂ ਕਾਇਲ ਹਾਂ। ਰਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਹੀਮ, ਖੁਸ਼ੀਆਂ ਦੇਣ ਵਾਲਿਆ, ਰਿਜ਼ਕ ਦੇਣ ਵਾਲਿਆ ਤੇ ਰਿਹਾਈਆਂ ਦੇਣ ਵਾਲਿਆ ਮੈਂ ਕਾਇਲ ਹਾਂ ਤੇਰੀਆਂ ਕਰਾਮਾਤਾਂ ਦਾ। ਅਗਲਾ ਬਚਨ, ਆਮਾਂ ਬਖਸ਼ ਆਪਣੀ ਸ਼ਰਨ ਬਖਸ਼, ਆਮਾਂ ਬਖਸ਼ ਬਖਸ਼ੰਦਾ ਉਹ ਦਸਤਗੀਰ। ਦਸਤਗੀਰ ਦਾ ਅਰਥ ਆਪ ਸਮਝਦੇ ਹੋ, ਹੱਥ ਪਕੜਨਾ। ਵੈਸੇ ਇੱਕ ਇੱਕ ਪੜਿਆ ਜਾਂਦਾ ਦਸਤਗੀਰ ਪੀਰ ਮਿਲੇ, ਪੀਰ ਦਾ ਨਾਮ ਦਸਤਗੀਰ ਨਹੀਂ, ਦਸਤਗੀਰ ਇੱਕ ਫਿਰਕਾ ਹੈ ਕਿ ਜਦੋਂ ਚੇਲਾ ਬਣਾਇਆ ਜਾਂਦਾ ਤੇ ਮੁਰਸ਼ਦ ਆਪਣੇ ਚੇਲੇ ਦੇ ਹੱਥ ਨੂੰ ਆਪਣੇ ਹੱਥ ਚ ਪਕੜਦਾ ਤੇ ਕਹਿੰਦਾ ਲੈ ਬੇਟਾ ਅੱਜ ਮੈਂ ਹੱਥ ਪਕੜਿਆ, ਮਰਨ ਤੋਂ ਬਾਅਦ ਵੀ ਤੇਰਾ ਹੱਥ ਨਹੀਂ ਛੱਡਾਂਗਾ, ਤਾਂ ਦਸਤਗੀਰ ਕਹਿੰਦੇ। ਵੈਸੇ ਬਾਣੀ ਚ ਬਾਬਾ ਜੀ ਨੇ ਵਰਤਿਆ ਵੀ ਹੈ, ਜਨ ਪਿਸਰ ਪਦਰ ਬਿਰਾਦਰਾ ਕਸਨੇਸ ਦਸਤੰਗੀਰ, ਤਿਲੰਗ ਰਾਗ ਦਾ ਪਹਿਲਾ ਸ਼ਬਦ। ਹਜ਼ੂਰ ਨੇ ਬਚਨ ਕੀਤਾ ਆਮਾਂ ਬਖਸ਼ ਬਖਸ਼ੰਦਾ ਉਹ ਦਸਤਗੀਰ, ਬਾਹਾਂ ਪਕੜਨ ਵਾਲਿਆ ਡਿੱਗਿਆਂ ਦੀਆਂ ਆਪਣੀ ਸ਼ਰਨ ਰੱਖ। ਖਤਾ ਬਖਸ਼ ਖਤਾ ਬਖਸ਼ ਰੋਜ਼ੀ ਦੇਖੋ, ਦਿਲ ਪਜ਼ੀਰ, ਪਜ਼ੀਰ ਦਾ ਅਰਥ ਪਿਆਰਾ ਕਿ ਗੁਨਾਹ ਬਖਸ਼ਣ ਵਾਲਿਆ, ਰੋਜ਼ੀ ਦੇਣ ਵਾਲਿਆ, ਸੱਚ ਜਾਣੀ ਮੇਰੇ ਦਿਲ ਵਿੱਚ ਸਭ ਤੋਂ ਪਿਆਰਾ ਤੂੰ ਹੈ, ਕਿਉਂਕਿ ਅਕਾਲ ਦੇ ਸੁੱਤ ਨੇ। ਤੀਸਰਾ ਸ਼ੇਰ ਕਿਹਾ ਨਾ ਸਾਜ਼ੋ ਨਾ ਬਾਜ਼ੋ, ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ, ਕੱਲਾ ਤਵਾ ਰੀਖੀ ਗੱਲਾਂ ਨਹੀਂ, ਰਚਨਾ ਵੀ ਕੋਈ ਘੋੜੇ ਨਹੀਂ, ਕੋਈ ਸਿੰਘਾਸਨ ਨਹੀਂ, ਕੋਈ ਚੌਰ ਬਰਦਾਰ ਨਹੀਂ। ਜਿਸ ਥਾਂ ਤੋਂ ਮੈਂ ਚਿੱਠੀ ਲਿਖ ਰਿਹਾ ਮੈਂ ਜ਼ਮੀਨ ਤੇ ਰੱਕੜਾਂ ਤੇ ਬੈਠਾ ਵਾਂ, ਚੇਤੇ ਰੱਖੀ ਕਿ ਮੈਂ ਜ਼ਮੀਨ ਤੇ ਬੈਠਾ ਵੀ ਸੁਰਤ ਨੂੰ ਡਿੱਗਣ ਨਹੀਂ ਦਿੰਦਾ, ਤੂੰ ਤਖਤਾਂ ਤੇ ਬੈਠਾ ਹੋਇਆ ਵੀ ਤੇਰੀ ਸੁਰਤ ਰੋਲਦੀ ਪਈ ਹੈ। ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ੰਦਾ ਐਸ਼ ਅਰਸ਼, ਐਸ਼ ਅਰਸ਼ ਹੈ ਚੁਬੀ ਰਹੀ ਸੁਰਤ। ਉਸ ਤੋਂ ਅੱਗੇ ਹਜ਼ੂਰ ਫਿਰ ਦੇਖੋ ਵੰਗਾਰ ਕੇ ਕਹਿੰਦੇ ਨੇ ਖੁਮਾਰਾ ਕਸਾਂ ਸਾਇਆ ਕੇ ਆਇਦ ਬਜ਼ੇਰ, ਮੇਰੇ ਸਿਰ ਤੇ ਖੁਮਾ ਪੰਛੀ ਦਾ ਅਰਥ ਪਰਮਾਤਮਾ ਹੈ। ਅਰਬੀ ਦੇ ਵਿਦਵਾਨ ਖੁਮਾ ਪੰਛੀ ਦੀਆਂ ਬਹੁਤ ਉਦਾਹਰਨਾਂ ਦਿੰਦੇ ਨੇ। ਹਜ਼ੂਰ ਨੇ ਕਿਹਾ ਮੇਰੇ ਸਿਰ ਤੇ ਕਿਹਾ ਜਾਂਦਾ ਜਿਹਦੇ ਸਿਰ ਤੋਂ ਖੁਮਾ ਲੰਘ ਜਾਏ, ਉਹਨਾਂ ਦੀ ਇਹ ਮਿੱਥ ਹੈ ਕਿ ਉਹ ਜਾਂ ਬਾਦਸ਼ਾਹ ਬਣਦਾ, ਉਹ ਭਾਗਾਂ ਵਾਲਾ। ਉਹ ਵੇਖੋ ਕਿ ਪੁੱਤਰ ਚਾਰੇ ਸ਼ਹੀਦ ਹੋ ਗਏ, ਮਾਤਾ ਸ਼ਹੀਦ ਹੋ ਗਈ, ਪਿਤਾ ਸ਼ਹੀਦ ਹੋ ਗਿਆ, ਤੇ ਜ਼ਫਰਨਾਮਾ ਲਿਖਣ ਵਾਲੇ ਸਤਿਗੁਰੂ ਕਹਿ ਰਹੇ ਨੇ ਮੇਰੇ ਸਿਰ ਤੇ ਖੁਮਾ ਪੰਛੀ, ਮੇਰੇ ਵਰਗਾ ਕੁਛ ਨਸੀਬ ਹੀ ਕੋਈ ਨਹੀਂ। ਖੁਮਾਰਾ ਕਸਾ ਸਾਇਆ ਕਿ ਆਇਦ ਬਜ਼ੇਰ, ਬਰੋ ਦਸਤ ਦਾਰਦ ਨਾ ਜਾਗੇ ਦਲੇਰ, ਜਾਗੇ ਦਾ ਅਰਥ ਕਾਂ, ਉਹ ਜਿਹਦੇ ਸਿਰ ਤੇ ਪਰਮਾਤਮਾ ਖਲੋਤਾ, ਤੇਰੇ ਵਰਗੇ ਕਾਂ ਨੇ ਕੀ ਵਿਗਾੜ ਜਾਣਾ ਹੈ। ਅਗਲਾ ਬਚਨ ਕਸੇ ਪੁਸ਼ਤ ਉਫਤਦ ਪਸੇ ਸ਼ੇਰੇ ਨਰ, ਮੈਂ ਸਿਰਫ ਅਖਰੀ ਅਰਥ ਨਹੀਂ ਕਰ ਰਿਹਾ, ਕਦੀ ਸਬੱਬ ਬਣਿਆ ਯਤਨ ਮੈਂ ਕਰ ਰਿਹਾ ਕਿ ਭਾਈ ਨੰਦ ਲਾਲ ਸਿਰਫ ਸਾਖੀ ਬਣ ਕੇ ਰਹਿ ਗਏ ਨੇ, ਉਹਨਾਂ ਦੇ ਸੀਨੇ ਦਾ ਪਿਆਰ ਤਾਂ ਕਹਾਂਗੇ ਨਾ ਜਾਂ ਫਾਰਸੀ ਪੜਾਂਗੇ। ਬਚਨ ਕੀਤਾ ਕਸੇ ਪੁਸ਼ਤ ਉਪਤਦ ਪਸੇ ਸ਼ੇਰੇ ਨਰ, ਉਹ ਜਿਹੜਾ ਸ਼ੇਰ ਦੇ ਕੋਲ ਖਲੋਤਾ ਹੋਵੇ, ਨਾ ਬੂਸੋ ਮੇਸ਼ੋ ਆਹੂ ਗੁਜ਼ਰ, ਬੂਜੋ ਮੇਸ਼ੋ ਆਸ਼ੂ ਆਹੂ ਦਾ ਅਰਥ ਹੈ ਭੇਡ ਬੱਕਰੀ ਤੇ ਖਰਨ, ਉਹ ਕਾਹਦੀਆਂ ਭਬਕੀਆਂ ਦੇਣਾ ਤੂੰ ਮੈਨੂੰ ਕਿ ਦੇਖ ਜਿਹੜਾ ਸ਼ੇਰ ਦੇ ਖਲੋਤੇ ਕੋਲ ਖਲੋਤਾ ਹੋਵੇ, ਤੇਰੇ ਵਰਗੀਆਂ ਭੇਡਾਂ ਕਈ ਲੰਘ ਜਾਣ, ਮੈਂ ਕਿਸੇ ਦੀ ਪਰਵਾਹ ਨਹੀਂ ਕੀਤੀ। ਇਹ ਚੜ੍ਹਦੀ ਕਲਾ ਦੀ ਸੁਰਤ ਹੈ। ਫਿਰ ਹਜ਼ੂਰ ਜਦੋਂ ਇਸ ਤੋਂ ਅੱਗੇ ਲਿਖਦੇ ਨੇ ਦਾਸਤਾਨ ਸ਼ੁਰੂ ਹੁੰਦੀ, ਚਮਕੌਰ ਦੀ ਗੜੀ ਤੋਂ ਦਾਸਤਾਨ ਸ਼ੁਰੂ ਕਰਦੇ ਨੇ, ਆਨੰਦਪੁਰ ਸਾਹਿਬ ਤੋਂ ਨਹੀਂ। ਉਹਦੇ ਵਿੱਚ ਕਹਿੰਦੇ ਨੇ ਕਿ ਪੇਮਾ ਸ਼ਕਨ ਬੇਦ ਰੰਗ ਆਮ ਦੰਦ, ਕਸਮਾਂ ਨੂੰ ਤੋੜਨ ਵਾਲੇ ਮੈਦਾਨ ਵਿੱਚ ਆਏ, ਬਾ ਤਦਬੀਰ ਉਹ ਤੀਰੋ ਕਮਾ ਆਮ ਦੰਦ। ਹਜ਼ੂਰ ਕਹਿਣ ਲੱਗੇ ਬਾ ਲਾਚਾਰ ਕੀ ਦਰਮਿਆ ਆਮ ਦੰਦ, ਮੈਨੂੰ ਪਤਾ ਲੱਗਾ ਧਰਮ ਦੀਆਂ ਕਸਮਾਂ ਚੁੱਕ ਕੇ ਮੁਕਰਨ ਵਾਲੇ ਆਏ, ਫਿਰ ਮੈਂ ਸ਼ਸਤਰਾਂ ਨੂੰ ਖੱਤ ਪਾਇਆ ਤੇ ਮੈਂ ਤੈਨੂੰ ਦੱਸ ਦਿਆਂ ਸਾਡੇ ਘਰ ਦੀ ਰੀਤ ਹੈ ਚੁੰਕਾਰ ਅਸ ਹਮਾ ਹੀਲ ਤੇ ਦਰ ਗੁਜਸਤ, ਹਰਾਲ ਅਸ ਤੇ ਬੁਰਦੇ ਨੇ ਬਾ ਸ਼ਮਸ਼ੀਰ ਏ ਦਸਤ। ਇਹ ਹਜ਼ੂਰ ਨੇ ਚਮਕੌਰ ਦੀ ਦਾਸਤਾਨ ਵਿੱਚ ਪਹਿਲੇ ਸ਼ੇਰਾਂ ਵਿੱਚ ਲਿਖਿਆ। ਫਿਰ ਅੱਗੇ ਬਚਨ ਕਿਹਾ ਗੁਰਸਨਾ ਚੇ ਕਾਰੇ ਕੁਨਦ ਚੇਹਲ ਨਰ ਕਿ ਦਾ ਲੱਖ ਬਰਾਇਤ ਬਰੋ ਬੇਖਬਰ। ਚੜ੍ਹਦੀ ਹੋਈ ਸੁਰਤ ਨੇ, ਉੱਚੀ ਉੱਠੀ ਸੁਰਤ ਨੇ, ਫਿਰ ਔਰੰਗਜ਼ੇਬ ਲਈ ਚਾਰ ਸ਼ਬਦ ਵੈਸੇ ਤੇ ਬਹੁਤ ਕਹਿ ਸੁਬਾਹ ਵੀ ਸ਼ਾਇਦ ਅਰਜ਼ ਕੀਤੀ ਸੀ। ਹਜ਼ੂਰ ਨੇ ਕਿਹਾ ਤੂੰ ਬਾਦਸ਼ਾਹ ਕਹਿੰਦਾ, ਸਾਡੀ ਨਜ਼ਰ ਵਿੱਚ ਤੂੰ ਮਰਦ ਵੀ ਨਹੀਂ। ਹਮੂ ਮਰਦ ਬਾਇਦ ਸ਼ਵਦ ਸੁਖਨਵਰ ਨਾ ਸ਼ਿਕਮੇ ਦਿਗਰ ਦਰਦ ਹਾਨੇ ਦਿਗਰ, ਜਿਹੜਾ ਮੂੰਹ ਚ ਕੁਝ ਰੱਖੇ ਤੇ ਢਿੱਡ ਚ ਕੁਝ ਰੱਖੇ, ਚੇਤੇ ਰੱਖੇ, ਉਹਨੂੰ ਮਰਦ ਵੀ ਨਹੀਂ ਕਹਿੰਦੇ। ਮਰਦ ਉਹ ਵੇ ਜੋ ਢਿੱਡ ਚ ਕਹੇ ਤੇ ਮੂੰਹ ਤੋਂ ਲਲਕਾਰ ਕੇ ਸਾਹਮਣੇ ਆਏ, ਇਹ ਮਰਦਾਨਗੀ ਨਹੀਂ। ਫਿਰ ਜਿਹੜੀਆਂ ਚਾਰ ਗੱਲਾਂ ਕਹੀਆਂ ਉਹਦਾ ਬੰਦੇ ਦਾ ਅੰਦਰ ਖਲਾ ਦਿੱਤਾ। ਨਾ ਇਮਾਂ ਪ੍ਰਸਤੀ, ਨਾ ਓਜ਼ਾਏ ਦੀ, ਨਾ ਸਾਹਿਬ ਸ਼ਨਾਸੀ, ਨਾ ਮੁਹੰਮਦ ਯਕੀਨ। ਤੂੰ ਲੋਕਾਂ ਵਿੱਚ ਢੋਲ ਪਿੱਟਣਾ ਫਿਰਨਾ, ਮੈਂ ਮੁਹੰਮਦ ਤੇ ਯਕੀਨ ਕਰਨਾ, ਆ ਮੇਰੇ ਸਾਹਮਣੇ ਨਾ ਇਮਾਂ ਪ੍ਰਸਤੀ, ਤੇਰੇ ਵਰਗਾ ਬੇਈਮਾਨ ਬੰਦਾ ਹੀ ਕੋਈ ਨਹੀਂ, ਤੂੰ ਇਮਾਨ ਪ੍ਰਸਤ ਨਹੀਂ। ਮੈਂ ਕਹਿੰਦਾ ਸਤਿਗੁਰੂ ਨੇ ਜਦੋਂ ਸਫ਼ਰਨਾਮਾ ਪੜ੍ਹੀਦਾ ਨਾ, ਤੈਅ ਲਾ ਕੇ ਰੱਖ ਦਿੱਤੀ, ਉਠਾ ਉਠਾ ਕੇ ਪਹਿਲਾਂ ਦੱਸਿਆ ਤੇਰੇ ਨਾਂ ਦੇ ਅਰਥ ਇਹ, ਤੇਰੇ ਤਖ਼ਤ ਦੇ ਅਰਥ ਇਹ, ਫਿਰ ਇਹ ਸ਼ੀਸ਼ਾ ਸਾਹਮਣੇ ਕਰ ਦਿੱਤਾ। ਨਾ ਇਮਾਂ ਪ੍ਰਸਤੀ, ਤੂੰ ਇਮਾਨ ਪ੍ਰਸਤ ਨਹੀਂ, ਨਾ ਓਜ਼ਾਏ ਦੀਨ, ਤੈਨੂੰ ਆਪਣੇ ਦੀਨ ਤੇ ਵੀ ਯਕੀਨ ਨਹੀਂ, ਨਾ ਸਹਿਬ ਸ਼ਨਾਸੀ, ਤੈਨੂੰ ਰੱਬ ਦੀ ਸ਼ਨਾਖਤ ਨਹੀਂ, ਪਹਿਚਾਣ ਨਹੀਂ, ਨਾ ਮੁਹੰਮਦ ਯਕੀਨ, ਤੈਨੂੰ ਮੁਹੰਮਦ ਸਾਹਿਬ ਉੱਤੇ ਵੀ ਭਰੋਸਾ ਨਹੀਂ, ਕਿਉਂਕਿ ਉਹਦੀ ਕੁਰਾਨ ਦੀ ਵੀ ਝੂਠੀ ਕਸਮ ਖਾ ਕੇ ਤੇਰੇ ਕਾਜ਼ੀ ਮੁਕਰ ਗਏ। ਹੁਣ ਪਿਆਰਿਓ ਤੁਸੀਂ ਇੱਕ ਗੱਲ ਸਮਝੋ, ਇੱਕ ਬੰਦਾ ਮੌਤ ਹੁੰਦੀ ਏ, ਉਹ ਕਹਿੰਦਾ ਹੈ ਕਿ ਮੇਰੇ ਤੋਂ ਬਾਅਦ ਮੇਰੇ ਤੇ ਰੁੱਖ ਨਾ ਲਾਇਓ, ਮੇਰੇ ਜਨਾਜ਼ੇ ਤੋਂ ਮੂੰਹ ਨੰਗਾ ਰੱਖਿਓ, ਮੈਂ ਬਦਕਿਸਮਤ, ਮੈਂ ਕੁਛ ਨਾ ਕਮਾ ਸਕਿਆ, ਪਰ ਚੋਜੀ ਪ੍ਰੀਤਮ ਨਦੇੜ ਦੀ ਧਰਤੀ ਤੇ ਸਭ ਕੁਝ ਮੁਕੰਮਲ ਕਰਕੇ ਕਹਿੰਦਾ ਖਾਲਸਾ, ਮੈਂ ਦੁਨੀਆਂ ਜਿੱਤ ਕੇ ਤੁਰਿਆ ਵਾਂ, ਅੱਜ ਤੋਂ ਬਾਅਦ ਮੈਂ ਤੇਰੇ ਵਿੱਚ ਬੈਠਾਂਗਾ, ਉਹਦੀ ਕਬਰ ਉੱਤੇ ਵੀ ਰੁੱਖ ਕੋਈ ਨਹੀਂ ਲਾਂਦਾ। ਚੇਤੇ ਰੱਖਿਓ ਜਿੱਥੇ ਕਲਗੀ ਵਾਲੇ ਦੇ ਚੋਲੇ ਅੜੇ, ਕੰਡੇ ਲੜੇ, ਉੱਥੇ ਸਿੱਖਾਂ ਨੇ ਗੁਰਦੁਆਰੇ ਉਸਾਰ ਦਿੱਤੇ। ਫਰਕ ਹੈ ਨਾ, ਫਿਰ ਕਿੰਨਾ ਕੁ ਅੰਤਰ ਹੈ। ਚੜ੍ਹਦੀ ਕਲਾ ਦੀ ਸੁਰਤ, ਉੱਚੀ ਉੱਠੀ ਸੁਰਤ, ਫਿਰ ਉਹਨੇ ਕੀ ਕੀਤਾ। ਅੱਜ ਔਰੰਗਜ਼ੇਬ ਬਾਰੇ ਤੁਸੀਂ ਇੱਥੇ ਪੇਪਰ 'ਚ ਪੜ੍ਹਿਆ ਹੋਣਾ, ਉਹਦੇ ਪਰਿਵਾਰ ਦੇ ਜੀ ਵਿਚਾਰੇ ਚਾਹ ਵੇਚ ਵੇਚ ਕੇ, ਗਲੀਆਂ 'ਚ ਘੁੰਮ ਘੁੰਮ ਕੇ ਚੀਜ਼ਾਂ ਵੇਚ ਕੇ ਭਿਖਾਰੀਆਂ ਦੀ ਤਰ੍ਹਾਂ ਪੇਟ ਭਰਦੇ ਨੇ, ਅਤੇ ਜੁੜੀ ਵਾਲੇ ਸੁਰਤ ਵਾਲਾ ਸ਼ਹਿਨਸ਼ਾਹ ਜਦੋਂ ਉਹਦੇ ਦਰ 'ਤੇ ਕੋਈ ਮੱਥਾ ਟੇਕਦਾ। ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਨੇ ਇੱਕ ਵਾਰੀ ਲਿਖਿਆ ਸੀ ਅੱਜ ਤੋਂ ਤਕਰੀਬਨ 15 ਕੁ ਸਾਲ ਪਹਿਲਾਂ, ਕਹਿੰਦਾ ਜਿੰਨਾ ਸਿੱਖ ਗੁਰਦੁਆਰਿਆਂ 'ਚ ਲੰਗਰ ਪੱਕਦਾ ਤੇ ਬੰਗਲਾਦੇਸ਼ ਦੀ ਪੂਰੀ ਜਨਤਾ 3 ਵੇਲੇ ਦੀ ਰੋਟੀ ਖਾ ਸਕਦੀ ਹੈ। ਇਹ ਸਿਰਫ ਗੁਰੂ ਘਰ ਦੀ ਖੇਡ ਹੈ। ਉਹ ਉੱਚੀ ਸੁਰਤ ਅੱਜ ਵੀ ਕਾਇਮ ਹੈ, ਅਗਾਂਹ ਵੀ ਕਾਇਮ ਰਹੇਗੀ। ਆਓ ਉਸ ਸੁਰਤ ਨੂੰ ਪਹਿਚਾਨਣ ਦਾ ਯਤਨ ਕਰੀਏ। ਉਹ ਸੁਰਤ ਹੈ ਆਪਣੀ ਬਿਰਤੀ ਨੂੰ ਥੋੜ੍ਹਾ ਜਿਹਾ ਉੱਤਾਂ ਉਠਾਈਏ। ਆਪਾਂ ਕਿਹੜੀ ਥਾਂ 'ਤੇ ਖਲੋਤੇ ਹਾਂ? ਜ਼ਿੰਦਗੀ ਘਟ ਗਈ ਪਰ ਆਤਮਕ ਵਿਕਾਸ ਨਹੀਂ। ਯਾਦ ਰੱਖਿਓ, ਜਿੰਨਾ ਬੰਦਾ ਸੁਰਤ ਕਰਕੇ ਨੀਵਾਂ ਹੁੰਦਾ ਉਹਨਾਂ ਜ਼ਿਆਦਾ ਕਲੇਸ਼ੀ ਹੁੰਦਾ, ਕਲੇਸ਼ੀ ਹੁੰਦਾ। ਜਿੰਨਾ ਸੁਰਤ ਕਰਕੇ ਉੱਚਾ ਉੱਠਦਾ ਉਹਨਾਂ ਸਭ ਕੋਈ ਨੀਵਾਂ ਲੱਗਣ ਲੱਗ ਪੈਂਦਾ। ਜ਼ਮੀਨ 'ਤੇ ਤੁਰਾਂਗੇ ਤੇ ਸਰੀ ਦੀਆਂ ਸੜਕਾਂ ਬੜੀਆਂ ਉੱਚੀਆਂ ਦਿਸਦੀਆਂ ਨੇ, ਘਰ ਬੜੇ ਵੱਡੇ ਲੱਗਦੇ ਨੇ, ਬਸ ਆ ਜਹਾਜ਼ ਵਿੱਚ ਉੱਡਣ ਦੀ ਦੇਰ ਏ, ਤੇ ਜੇ ਕਿਤੇ ਚੰਦਰਮਾ 'ਤੇ ਕੋਈ ਚਲਾ ਜਾ ਸਾਰੀ ਧਰਤੀ ਨਿੱਕਾ ਜਿਹਾ ਬਿੰਦੂ ਲੱਗਦੀ। ਡਿੱਗਿਆਂ ਹੋਏ ਲਈ ਪਸਾਰੇ ਨੇ, ਉੱਠਿਆਂ ਵਾਸਤੇ ਤਾਂ ਪਸਾਰਾ ਹੀ ਕੋਈ ਨਹੀਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਅਸੀਂ ਹਜ਼ੂਰ ਦੀ ਵਿਰਾਸਤ ਨੂੰ ਸਾਂਭੀਏ। ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ, ਇੱਥੇ ਕਾਫੀ ਬੰਦਗੀ ਵਾਲੇ ਸਿੰਘ ਨੇ ਬਾਹਰਲੇ ਮੁਲਕਾਂ 'ਚ, ਵਾਹਿਗੁਰੂ ਕਰੇ ਤੁਹਾਡੇ ਚੋਲੇ ਰੰਗੇ ਜਾਣ ਹੋਰ, ਤੇ ਜਿਹੜੇ ਨਹੀਂ ਤੁਰੇ, ਮੇਰੀ ਇੱਕੋ ਬੇਨਤੀ ਜੇ ਪਿਆਰਿਓ, ਦੇਖੋ ਆਪਣੀ ਸੁਰਤ ਨੂੰ ਸ਼ਬਦ ਜੋੜੋ। ਆਪਣੀ ਅਕਲ ਨਾਲ ਨਹੀਂ ਸੁਰਤ ਉੱਠਣੀ, ਕਿਉਂਕਿ ਸ਼ਬਦ ਇੰਨਾ ਉੱਚਾ ਹੈ, ਜਿੱਥੋਂ ਸ਼ਬਦ ਆਇਆ ਸਾਡੀ ਸੁਰਤ ਨੂੰ ਉਸੇ ਥਾਂ 'ਤੇ ਚੁੱਕ ਕੇ ਲੈ ਜਾਏਗਾ, ਉਸ ਥਾਂ 'ਤੇ ਪਹੁੰਚਾਏਗਾ। ਉਹ ਹੋਣਾ ਸ਼ਬਦ ਨਾਲ, ਅਭਿਆਸ ਨਾਲ, ਨਾਮ ਜਪ ਕੇ। ਪਰ ਖੈ ਇੱਥੇ ਬੜਾ ਮੁਸ਼ਕਲ, ਇਹ ਸੱਚਾਈ ਜੇ, ਕਿਉਂਕਿ ਇੱਥੇ ਜੋ ਕੁਝ ਅਸੀਂ ਆਪਾਂ ਦੇਖਦੇ ਹਾਂ ਤੇ ਮੈਂ ਸੁਬਹ ਬੇਨਤੀ ਕੀਤੀ ਹੈ, ਮਤ ਸਮਝੋ ਮੈਂ ਕਿਸੇ ਦਾ ਬੁਲਾਇਆ ਸ਼ਬਦ ਕਹਿ ਰਿਹਾ, ਕਿਉਂਕਿ ਇੱਥੇ ਬਹੁਤ ਕੁਛ ਹੈ ਨਾ। ਸਵੇਰੇ ਮੈਂ ਉਹ ਸ਼ਬਦ ਰਿਪੀਟ ਕਰਕੇ ਸਮਾਪਤੀ ਕਰਨਾ, ਵਾਜਾ ਵੱਜਦਾ ਭਾਈ ਸਾਹਿਬ ਵਜਾਉਂਦੇ ਆ, ਚੇਤੇ ਰੱਖਿਓ ਵਾਜੇ ਦੀ ਸੋਰੀ ਤਾਂ ਵੱਜਦੀ ਪਹਿਲਾਂ ਹਵਾ ਭਰਦੇ ਨੇ ਅਗਲੇ, ਹਵਾ ਦੇਖ ਕੇ ਸੁਰ ਨਿਕਲਦੀ ਏ। ਮੈਂ ਕਈ ਵਾਰੀ ਸੋਚਣਾ ਇੱਥੇ ਥਾਂ ਥਾਂ ਤੇ ਵਾਜੇ ਤਾਂ ਨੀ ਪਈ, ਫੂਕ ਕੋਈ ਭਰਦਾ ਤੇ ਸੁਰ ਕੋਈ ਦੱਬਦਾ ਪਿਆ, ਹਵਾ ਭਰਨ ਤੋਂ ਬਿਨਾਂ ਤਾਂ ਸੁਰ ਵੀ ਨਹੀਂ ਨਿਕਲਦੀ। ਪਰ ਹਜ਼ੂਰ ਨੇ ਕਿਹਾ ਨਹੀਂ, ਜਿਨ੍ਹਾਂ ਦੇ ਸਿਰ ਤੇ ਸਮਰੱਥ ਗੁਰੂ ਬਣਦਾ ਉਹ ਵਾਜੇ ਜ਼ਰੂਰ ਬਣਦੇ ਨੇ, ਪਰ ਚੇਤੇ ਰੱਖਿਓ ਬੰਦਿਆਂ ਦੇ ਵਜਾਇਆ ਸੁਰਾਂ ਨਹੀਂ ਚੱਲਦੀਆਂ, ਫਿਰ ਗੁਰੂ ਸੁਰਾਂ ਦੱਬਦਾ ਤੇ ਉਹਦੇ ਵਿੱਚੋਂ ਆਵਾਜ਼ ਨਿਕਲਦੀ, ਪਰ ਨਹੀਂ ਤਾਂ ਉਹ ਬੋਲਦੇ ਨਹੀਂ। ਫਰੀਦਾ ਦੁਨੀ ਵਜਾਈ ਵੱਜਦੀ, ਤੂੰ ਵੀ ਵੱਜੇ ਨਾਲ, ਸੋਈ ਜੀਓ ਨਾ ਵੱਜਦਾ ਜਿਸ ਅੱਲਾ ਕਰਦਾ ਸਾਰ। ਛੋਟੀਆਂ ਛੋਟੀਆਂ ਗੱਲਾਂ ਤੋਂ ਉੱਪਰ ਉੱਠੀਏ, ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰਨ ਜਿਤਨਾ ਬਾਣੀ ਦਾ ਅਭਿਆਸ ਕਰ ਸਕਦੇ ਹੋ ਪਿਆਰਿਓ, ਵੱਧ ਤੋਂ ਵੱਧ ਕਰੋ, ਤੇ ਜਦੋਂ ਆਪ ਅਭਿਆਸ ਕਰਦੇ ਹੋ ਮੈਨੂੰ ਬਖਸ਼ਿਓ। ਕਿਸੇ ਗਿਆਨੀ ਤੋਂ ਨਾ ਪੁੱਛਣ ਤੁਰ ਪਿਆ, ਜੇ ਜਿੱਧਰ ਮੈਂ ਤੁਰਿਆ ਉਹਦੇ ਬਾਰੇ ਤੇਰਾ ਕੀ ਖਿਆਲ ਹੈ, ਉਹ ਵਿਚਾਰਾ ਨਿਤਨੇਮ ਅਸੀਂ ਕਿਸ਼ਤਾਂ 'ਚ ਕਰਨੇ, ਅਸੀਂ ਕੀ ਦੱਸਾਂਗੇ ਨਾਮ ਬਾਰੇ ਕੀ ਖਿਆਲ ਹੈ। ਹਾਂ, ਜਪਣ ਵਾਲੇ ਜਿਹੜੇ ਨੇ ਸੱਚੀ ਮੁੱਚੀ ਉਹਨਾਂ 'ਤੇ ਦਇਆ ਹੈ। ਹਾਂ, ਜਿਸ ਨੇ ਪੁੱਤਰ ਨੂੰ ਸੰਤਾਨ ਨੂੰ ਜਨਮ ਦਿੱਤਾ ਹੈ, ਭੈਣੇ ਉਹਨੂੰ ਪੁੱਛੀ ਕਿ ਜਨਮ ਦਿੰਦਿਆਂ ਪ੍ਰਸੂਤ ਦੀ ਪੀੜਾ ਕੀ ਹੈ, ਤੇ ਜਿਹਦੀ ਕੁੱਖ ਵਿੱਚੋਂ ਜਨਮ ਹੀ ਨਹੀਂ ਹੋਇਆ ਉਹਨੂੰ ਕੀ ਪਤਾ ਪ੍ਰਸੂਤ ਦੀ ਪੀੜਾ ਕੀ ਹੈ। ਸੋਕਤ ਜਾਣੈ ਪੀਰ ਪਰਾਈ ਜਾਂ ਕਹਿ ਅੰਤਰ, ਦਰਦ ਨਾ ਪਾਈ ਖੋਈਆਂ ਪੁੱਲਾਂ ਬਖਸ਼ ਦੇਣੀਆਂ ਜੀ। ਧੰਨ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ, ਕਿਰਪਾ ਕਰੇ ਅਸੀਂ ਸਾਰੇ ਅੰਤਰ ਆਤਮੇ ਜੁੜਨ ਦਾ ਯਤਨ ਕਰੀਏ। ਸੁਬਹਾ ਦੀਆਂ ਕਥਾ ਹੋਣੀਆਂ ਨੇ ਕੱਲ੍ਹ ਸ਼ਾਮ ਨੂੰ ਨਿਊ ਵੈਸਟ ਵਿਖੇ। ਮੇਰੀ ਇੱਛਾ ਸੀ ਕਿ ਨਵਾਂ ਸਾਲ ਚੜ੍ਹ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਸ਼ੁਰੂ ਕਰੀਏ, ਕਿਵੇਂ ਆਈ, ਕਿਸ ਕਿਸ ਰੂਪ 'ਚ ਬਾਣੀ ਬੋਲਦੀ ਅਤੇ ਬਾਣੀ ਅੰਦਰ ਕਿਵੇਂ ਜਾਏਗੀ। ਇਹ ਜਿਤਨੀ ਕੁ ਸੂਝ ਗੁਰੂ ਗ੍ਰੰਥ ਸਾਹਿਬ ਬਖਸ਼ਣਗੇ ਇਹ ਵਿਚਾਰਾਂਗੇ ਅਗਲੇ ਐਤਵਾਰ ਫਿਰ ਸ਼ਾਮ। ਸਤਿਗੁਰੂ ਨੇ ਟੁੱਟੀਆਂ ਗੰਢਣੀਆਂ ਨੇ, ਉਹਨਾਂ ਜਿਨ੍ਹਾਂ ਦੀ ਗੰਢੀ ਗਈ ਉਹਨਾਂ ਨੂੰ ਯਾਦ ਕਰਕੇ ਸ਼ਰਧਾ ਦੇ ਸੁਮਨ ਭੇਟ ਕਰ ਸਕਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।